ਖੰਡਿਆਂ ਦੀ ਖੁੰਡੀ ਧਾਰ ਹੋਈ ਹੈ ਖੰਡਿਆਂ ਦੀ ਖੁੰਡੀ ਧਾਰ ਹੋਈ ਹੈ ਕਿਸੇ ਨੁੱਕਰ ਪਈ ਸ਼ਮਸ਼ੀਰ ਅਸੀਂ ਤੰਦੀ ਖਿੱਚਦੇ ਰਹਿ ਗਏ ਸਾਡੇ ਚੋਰੀ ਹੋ ਗਏ ਤੀਰ ਬੜੇ ਬੰਦੀ ਛੋੜ ਬਣਾ ਲਏ ਸਾਡੇ ਬਾਹਰ ਨਹੀਂ ਆਏ ਵੀਰ ਕਈ ਹੀਰੇ ਮਨੋਂ ਵਿਸਾਰ ਦਿੱਤੇ ਬਸ ਚੇਤੇ ਰਹਿ ਗਈ ਹੀਰ ਕਈ ਹੀਰੇ ਮਨੋਂ ਵਿਸਾਰ ਦਿੱਤੇ ਪਰ ਚੇਤੇ ਰਹਿ ਗਈ ਹੀਰ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਸਾਡੇ ਨਾਲ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ ਸਾਰੇ ਹੀ ਰਸਲਾਂ ਨੂੰ ਕਰੋ ਪਵਿੱਤਰ ਗੱਡੀਆਂ ਕਾਰਾਂ ਮੋਟਰ ਕਾਰਾਂ ਗੱਡੀਆਂ ਦੇ ਵਿੱਚ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਰੇਡੀਓ ਨੂੰ ਸੁਣਨ ਦੇ ਲਈ ਆਪਣਾ ਜਿਹੜਾ ਵਕਤ ਆਪਣਾ ਟਾਈਮ ਜਿਹੜਾ ਕੱਢਿਆ ਹੈ ਸਾਰੇ ਹੀ ਗੁਰੂ ਨਾਲ ਸਾਂਝ ਪਾਈਏ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਹਾਂਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਨਾਲ ਅਸੀਂ ਜਿਹੜਾ ਇੱਕ ਲੋਹੜੀ ਦਾ ਤਿਉਹਾਰ ਤੇ ਮਾਘੀ ਦਾ ਤਿਉਹਾਰ ਮਾਘੀ ਦੇ ਤਿਉਹਾਰ ਦਾ ਇਤਿਹਾਸ ਆਪਣੇ ਆਪ ਦੇ ਵਿੱਚ ਇੱਕ ਮਾਣ ਮੱਤਾ ਇਤਿਹਾਸ ਹੈ ਸਿੱਖ ਜਗ ਦੇ ਅੰਦਰ ਸਿੱਖ ਇਤਿਹਾਸ ਦੇ ਅੰਦਰ ਤੇ ਨਾਲ ਨਾਲ ਇਹ ਉਦੋਂ ਦਾ ਇਤਿਹਾਸ ਹੈ ਜਿਹਦੇ ਵਿੱਚ ਗੁਰੂ ਪਾਤਸ਼ਾਹ ਦਾ ਵੀ ਯੋਗਦਾਨ ਨਜ਼ਰ ਪੈਂਦਾ ਹੈ ਤੇ ਨਾਲ ਨਾਲ ਮਾਘੀ ਤੇ ਲੋਹੜੀ ਲੋਹੜੀ ਦੇ ਤਿਉਹਾਰ ਨੂੰ ਸਿੱਖ ਜਗਤ ਦੇ ਵਿੱਚ ਪੰਜਾਬੀ ਜਗਤ ਦੇ ਵਿੱਚ ਬੜੀ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਇਹ ਦੋ ਜਿਹੜੇ ਤਿਉਹਾਰ ਨੇ ਇਹਨਾਂ ਦੇ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਨਾਲ ਜਿੰਨੀ ਕੁ ਵੀ ਗੁਰੂ ਨੇ ਮਤਬੁੱਤ ਬਖਸ਼ੀ ਹੈ ਜਿੰਨੀ ਕੁ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਿਹਰ ਕੀਤੀ ਹੈ ਜਿੰਨਾ ਕੁ ਵੀ ਉਹਨੇ ਸਾਨੂੰ ਬੋਲਾਂ ਦੇ ਰਾਹੀਂ ਬੋਲਣ ਦੇ ਲਈ ਉਹ ਮਟੀਰੀਅਲ ਪ੍ਰੋਵਾਈਡ ਕੀਤਾ ਹੈ ਜੇ ਸਾਨੂੰ ਦਿੱਤਾ ਹੈ ਉਹ ਤੁਹਾਡੇ ਨਾਲ ਸਾਂਝ ਪਾਵਾਂਗੇ ਅੱਜ ਦੇ ਚੱਲਦੇ ਪ੍ਰੋਗਰਾਮ ਦੇ ਦੌਰਾਨ ਕਿਉਂਕਿ ਗੁਰੂ ਨੇ ਤਾਂ ਸਾਡੀ ਸੇਵਾ ਲਾਈ ਹੈ ਦਾਸਰਿਆਂ ਦੀ ਸੇਵਾ ਲਾਈ ਹੈ ਸੋ ਅਸੀਂ ਉਸ ਸੇਵਾ ਨੂੰ ਹਰੇਕ ਜਿਹੜਾ ਸੋਮਵਾਰ ਸ਼ਾਮ ਨੂੰ ਜਿੰਨੀ ਕੁ ਵੀ ਅਸੀਂ ਗੁਰੂ ਨੇ ਜੋ ਮਤਬੁੱਝ ਬਖਸ਼ੀ ਹੈ ਉਹਦੇ ਮੁਤਾਬਕ ਜਿੰਨੀ ਕੁ ਵੀ ਇਤਿਹਾਸ ਦੀ ਸਹੀ ਜਾਣਕਾਰੀ ਅਸੀਂ ਇਕੱਤਰ ਕਰਦੇ ਹਾਂ ਤੁਹਾਡੇ ਤੋਂ ਕਈ ਜ਼ਰੀਏ ਬਣਦੇ ਨੇ ਮਿਲ ਕੇ ਸੱਜਣਾਂ ਤੋਂ ਭਰਾਵਾਂ ਦੇ ਨਾਲ ਬੈਠ ਕੇ ਡਿਸਕਸ ਕਰਕੇ ਜਾਂ ਬਾਹਰੋਂ ਫੋਨ ਕਾਲਸ ਦੇ ਰਾਹੀਂ ਜਾਂ ਵਿਦਵਾਨਾਂ ਦੇ ਜਾਂ ਖੋਜੀਆਂ ਦੇ ਜਿਹੜੇ ਨਵੀਂ ਖੋਜ ਜਿਹੜੀ ਹੈ ਉਹਨੂੰ ਵਿਚਾਰ ਕੇ ਔਰ ਪੁਰਾਣੀ ਖੋਜ ਨੂੰ ਮੈਚ ਕਰਦੇ ਹੋਏ ਕਿਵੇਂ ਕਿ ਤੱਥ ਸਹੀ ਵੀ ਦਿਖਦੇ ਨਜ਼ਰ ਆਉਂਦੇ ਜਾਂ ਨਹੀਂ ਸੋ ਉਹ ਅਸੀਂ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਵੀ ਪ੍ਰੋਗਰਾਮ ਦੇ ਵਿੱਚ ਇਹੋ ਜਿਹੀ ਸਾਂਝ ਜਿਹੜੀ ਹੈ ਤੁਹਾਡੇ ਨਾਲ ਪਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਦੋਨਾਂ ਤਿਉਹਾਰਾਂ ਦਾ ਆਪੋ ਆਪਣੇ ਵਿੱਚ ਸੁਮੇਲ ਬਣਾ ਦਿੱਤਾ ਗਿਆ ਪਰ ਸੁਮੇਲ ਹੈ ਨਹੀਂ ਕਿਉਂਕਿ ਲੋਹੜੀ ਦਾ ਤਿਉਹਾਰ ਜਿਹੜਾ ਹੈ ਜੇਕਰ ਉਹਦੀ ਗੱਲ ਕਰਦੇ ਹਾਂ ਤਾਂ ਗੁਰੂ ਬਾਬਾ ਤਾਂ ਕਹਿੰਦਾ ਹੈ ਸੋ ਕਿਉਂ ਮੰਦਾ ਜੰਮੀਏ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜ਼ਾਨ ਠੀਕ ਹੈ ਜੀ ਅਤੇ ਜਿਹੜਾ ਲੋਹੜੀ ਦਾ ਤਿਉਹਾਰ ਹੈ ਸਿੱਖ ਜਗਤ ਦੇ ਅੰਦਰ ਜਾਂ ਆਪਾਂ ਕਹਿ ਲਈਏ ਪੰਜਾਬੀ ਭਾਈਚਾਰੇ ਦੇ ਅੰਦਰ ਸਿਰਫ ਇਸ ਹੀ ਕਰਕੇ ਮਨਾਇਆ ਜਾਂਦਾ ਵੀ ਇਸ ਦਿਨ ਲੜਕਾ ਜਿਹੜਾ ਹੈ ਪਰਿਵਾਰ ਦੇ ਵਿੱਚ ਜਨਮ ਲੈਂਦਾ ਉਹ ਜਨਮ ਹੁੰਦਾ ਹੈ ਛੋਟੇ ਬੱਚੇ ਦਾ ਜਨਮ ਹੁੰਦਾ ਹੈ ਅਤੇ ਉਹਨੂੰ ਮੁੱਖ ਰੱਖ ਕੇ ਜਿਹੜਾ ਲੋਹੜੀ ਦੇ ਤਿਉਹਾਰ ਨੂੰ ਸਿਰਫ ਉਸ ਬੱਚੇ ਦੀ ਉਸ ਲੜਕਾ ਹੋਣ ਦੀ ਖੁਸ਼ੀ ਦੇ ਵਿੱਚ ਲੋਹੜੀ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਮੇਨ ਜੇ ਆਪਾਂ ਸੌਖੇ ਛੋਟੇ ਜਿਹੇ ਸ਼ਬਦਾਂ ਸਿੱਧੇ ਜਿਹੇ ਪੰਜਾਬੀ ਦੇ ਲਫ਼ਜ਼ਾਂ ਦੇ ਵਿੱਚ ਸਮਝਣਾ ਹੋਵੇ ਇਹ ਇਹ ਇੱਕ ਮੇਨ ਮੰਤਵ ਹੈ ਅਤੇ ਪਰ ਗੁਰੂ ਬਾਬਾ ਕੀ ਕਹਿੰਦਾ ਸਾਡਾ ਇਤਿਹਾਸ ਕੀ ਕਹਿੰਦਾ ਹੈ ਸਾਡੇ ਪੁਰਖੇ ਕੀ ਕਹਿੰਦੇ ਨੇ ਸਾਡੀਆਂ ਜੜ੍ਹਾਂ ਕੀ ਕਹਿੰਦੀਆਂ ਨੇ ਉਹ ਆਪਾਂ ਘੋਖਣਾ ਤੇ ਵਿਚਾਰਨਾ ਹੈ ਉਹ ਵੇਖਣਾ ਕਿ ਕੀ ਗੱਲ ਹੈ ਲੋਹੜੀ ਕੀ ਹੈ ਸਿੱਖ ਜਗਤ ਦੇ ਅੰਦਰ ਇਹਨੂੰ ਇੰਨੀ ਪ੍ਰਮਾਣਤਾ ਕਿਉਂ ਨਹੀਂ ਦਿੱਤੀ ਗਈ ਕੀ ਕਾਰਨ ਨੇ ਉਹ ਕਾਰਨ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਵੀ 815-8100 ਜਿਹੜਾ ਸਟੂਡੀਓ ਦਾ ਨੰਬਰ ਉੱਤੇ ਫੋਨ ਕਰਕੇ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਹਾਂ ਕਈਆਂ ਨੂੰ ਇਹ ਗੱਲਾਂ ਅੱਜ ਥੋੜ੍ਹੀ ਜਿਹੀਆਂ ਕੌੜੀਆਂ ਵੀ ਲੱਗਣੀਆਂ ਨੇ ਕਈਆਂ ਨੂੰ ਚੰਗੀਆਂ ਲੱਗਣੀਆਂ ਮਾੜੀਆਂ ਲੱਗਣੀਆਂ ਪਰ ਜਿਹੜਾ ਗੁਰੂ ਦਾ ਸਿਧਾਂਤ ਹੈ ਭਾਈ ਉਹ ਤੁਹਾਡੇ ਨਾਲ ਸਾਂਝ ਪਾਵਾਂਗੇ ਅਸੀਂ ਆਪਣੇ ਕੋਲੋਂ ਕੋਈ ਗੱਲ ਤੁਹਾਡੇ ਨਾਲ ਨਹੀਂ ਸਾਂਝੀ ਕਰਨੀ ਜੋ ਸਾਡਾ ਇਤਿਹਾਸ ਜੋ ਸਾਡੀ ਹਿਸਟਰੀ ਕਹਿੰਦੀ ਹੈ ਉਹ ਤੁਹਾਡੇ ਨਾਲ ਸਾਂਝ ਪਾ ਕੇ ਅੱਜ ਦੇ ਪ੍ਰੋਗਰਾਮ ਨੂੰ ਆਪਣੀ ਸਮਾਪਤੀ ਵੱਲ ਲਿਜਾਣ ਦੀ ਕੋਸ਼ਿਸ਼ ਕਰਾਂਗੇ
ਹਾਂਜੀ ਬਿਲਕੁਲ ਜੀ ਜਿਹੜਾ ਕਾਫੀ ਲੰਮੇ ਸਮੇਂ ਤੋਂ ਜਿਹੜੇ ਅਸੀਂ ਇਹੋ ਜਿਹੇ ਵਿਸ਼ੇ ਤਕਰੀਬਨ ਛੋਹਦੇ ਰਹਿੰਦੇ ਹਾਂ ਹਰ ਵਾਰ ਜਦੋਂ ਵੀ ਇਹੋ ਜਿਹੇ ਤਿਉਹਾਰ ਆਉਂਦੇ ਨੇ ਤੇ ਹੈਰਾਨੀ ਮਤਲਬ ਸਾਨੂੰ ਵੀ ਉਸ ਸਮੇਂ ਹੁੰਦੀ ਹੈ ਜਦੋਂ ਹਰ ਵਾਰੀ ਕੁਝ ਨਾ ਕੁਝ ਇਹਨਾਂ ਤਿਉਹਾਰਾਂ ਦੇ ਬਾਰੇ ਨਵਾਂ ਪੜ੍ਹਨ ਨੂੰ ਮਿਲਦਾ ਆ ਨਵਾਂ ਖੋਜ ਜਿਹੜੀ ਕਰਕੇ ਪਤਾ ਲੱਗਦਾ ਆ ਤੇ ਜਦੋਂ ਇਹਨਾਂ ਸਾਰੇ ਦੀ ਡੂੰਘਾਈ ਦੇ ਵਿੱਚ ਜਾਂਦੇ ਹਾਂ ਤਾਂ ਇੱਕ ਚੀਜ਼ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਜਿਹੜੇ ਇਹ ਤਿਉਹਾਰ ਨੇ ਇਹ ਅਸਲ ਦੇ ਵਿੱਚ ਲੁੱਟ ਜਾਲ ਦਾ ਮਾਧਿਅਮ ਜ਼ਿਆਦਾ ਦਿਸਦੇ ਨੇ ਬਜਾਏ ਕਿ ਜਿਹੜਾ ਕੋਈ ਤਿਉਹਾਰ ਦੀ ਕੋਈ ਉੱਦਾਂ ਕੋਈ ਮਾਨਤਾ ਹੋਵੇ ਇਹ ਬੜੇ ਤਰੀਕੇ ਦੇ ਨਾਲ ਮਤਲਬ ਤੁਹਾਡੇ ਦਿਲਾਂ ਦੇ ਵਿੱਚ ਇਸ ਨੂੰ ਵਸਾਇਆ ਜਾਂਦਾ ਆ ਤੇ ਆਪਾਂ ਅਣਭੋਲ ਜਿਹੇ ਮਤਲਬ ਇਸ ਜਿਹੜੇ ਲੁੱਟ ਜਾਲ ਦਾ ਇੱਕ ਹਿੱਸਾ ਛੋਟਾ ਜਿਹਾ ਹਿੱਸਾ ਬਣ ਜਾਂਦੇ ਹਾਂ ਲੁੱਟ ਜਾਲ ਬਹੁਤ ਵੱਡਾ ਆ ਇਹ ਹੁਣ ਤਾਂ ਤਕਰੀਬਨ ਦੁਨੀਆਂ ਪੱਧਰ ਦੇ ਉੱਤੇ ਵੀ ਇਹੋ ਜਿਹੇ ਚੱਲਣ ਲੱਗ ਪਏ ਨੇ ਪਰ ਚਲੋ ਹੁਣ ਇਹਦੇ 'ਚ ਕੀਤਾ ਬਹੁਤਾ ਕੁਛ ਨਹੀਂ ਜਾ ਸਕਦਾ ਜੇ ਲੁੱਟ ਹੋਣ ਵਾਲਾ ਲੁੱਟ ਹੋਣ ਨੂੰ ਤਿਆਰ ਆ ਤਾਂ ਲੁੱਟਣ ਵਾਲੇ ਨੇ ਤਾਂ ਲੁੱਟਣਾ ਹੀ ਆ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਜਿਹੜਾ ਇਹਨਾਂ ਵਿਸ਼ਿਆਂ ਦੇ ਉੱਤੇ ਜਿਹੜੀ ਸਾਡਾ ਫਰਜ਼ ਬਣਦਾ ਹੈ ਉਹ ਆਪਣਾ ਅਸੀਂ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਲੋਹੜੀ ਦਾ ਤਿਉਹਾਰ ਜਿਹੜਾ ਇਹ ਹੁਣ ਜੋੜ ਦਿੱਤਾ ਜਾਣੀ ਕਿ ਸਾਡੀ ਹੋਸ਼ ਦੇ ਵਿੱਚ ਜ਼ਿਆਦਾਤਰ ਇਸ ਤਰ੍ਹਾਂ ਮਨਾਇਆ ਜਾਂਦਾ ਕਿ ਜਿਹੜੇ ਜੇ ਕਿਸੇ ਦੇ ਘਰ ਮੁੰਡਾ ਹੋਵੇ ਤਾਂ ਉਹ ਉਹਦੀ ਲੋਹੜੀ ਮਨਾਈ ਜਾਂਦੀ ਸੀ ਅਤੇ ਸਾਡੇ ਦੇਖਦੇ ਦੇਖਦੇ ਹੀ ਇਹ ਹੁਣ ਸਾਰਾ ਕੁਛ ਬਦਲ ਰਿਹਾ ਆ ਕਿਸੇ ਸਮੇਂ ਸੀ ਕਿ ਜਿਹੜੀ ਮੁੰਡੇ ਦੀ ਕੀਮਤ ਪੈਂਦੀ ਸੀ ਇੱਕ ਆਰਟੀਕਲ ਨਹੀਂ ਛੋਟਾ ਜਿਹਾ ਲੇਖ ਹੀ ਸੀ ਕਿ ਮੁੰਡੇ ਵੇਚਣ ਤੋਂ ਕੁੜੀਆਂ ਖਰੀਦਣ ਤੱਕ ਕੋਈ ਸਮਾਂ ਸੀ ਜਦੋਂ ਮੁੰਡੇ ਦੀ ਪੰਜਾਬ ਦੇ ਵਿੱਚ ਕੀਮਤ ਹੁੰਦੀ ਸੀ ਅਤੇ ਉਹਦਾ ਮੁੱਲ ਪਾਇਆ ਜਾਂਦਾ ਸੀ ਅਤੇ ਇਸ ਕਰਕੇ ਜਿਹੜਾ ਮੁੰਡੇ ਦੀ ਜਿਹੜੀ ਜਿਹੜਾ ਉਦੋਂ ਜਿਹੜਾ ਜਨਮ ਹੁੰਦਾ ਸੀ ਉਹਨੂੰ ਖੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਸੀ ਅਤੇ ਉਹਨੂੰ ਸਮਝਿਆ ਜਾਂਦਾ ਸੀ ਵੀ ਇਹ ਵੱਡਾ ਹੋ ਕੇ ਮਤਲਬ ਪੈਸੇ ਲੈ ਕੇ ਆਵੇਗਾ ਚਾਹੇ ਕਮਾ ਕੇ ਅਤੇ ਜਿਹੜਾ ਸਭ ਤੋਂ ਵੱਡਾ ਉਹ ਇਹ ਕਿ ਦਾਜ ਦੇ ਵਿੱਚ ਪੈਸੇ ਲੈ ਕੇ ਆਵੇਗਾ ਅਤੇ ਪਰ ਹੌਲੀ ਹੌਲੀ ਦੇਖਦੇ ਦੇਖਦੇ ਸਮਾਂ ਸਾਡੇ ਦੇਖਦੇ ਦੇਖਦੇ ਹੀ ਬਦਲ ਗਿਆ ਜੀ ਹੁਣ ਕੁੜੀਆਂ ਦੀ ਉੱਥੇ ਕੀਮਤ ਪੈਂਦੀ ਹੈ ਜੀ ਜਿਨ੍ਹਾਂ ਦੇ ਆਈਲੈਟਸ 'ਚ ਬੈਂਡ ਆਏ ਆ ਅਤੇ ਬਕਾਇਦਾ ਇਹੋ ਜਿਹੇ ਇਸ਼ਤਿਹਾਰ ਵੀ ਛਪਦੇ ਨੇ ਕਿ ਮੁੰਡੇ ਵਾਲੇ ਸਾਰਾ ਪੈਸਾ ਵੀ ਖਰਚਣ ਨੂੰ ਤਿਆਰ ਆ ਅਤੇ ਇਸੇ ਕਰਕੇ ਹੀ ਦੇਖੋ ਇੰਨੀ ਕੁ ਗੱਲ ਬਦਲੇ ਹੀ ਤੁਸੀਂ ਇਹ ਦੇਖੋ ਕਿ ਲੋਹੜੀ ਦੇ ਤਿਉਹਾਰ ਦੀ ਦਿਸ਼ਾ ਵੀ ਬਦਲਦੀ ਜਾ ਰਹੀ ਆ ਹਜੇ ਪੂਰੀ ਨਹੀਂ ਬਦਲੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੂਰੇ ਆਸਾਰ ਨੇ ਕਿ ਜਿਵੇਂ ਹੁਣ ਇਹ ਆਪਾਂ ਮੁੰਡੇ ਦੀ ਜਨਮ ਦੀ ਖੁਸ਼ੀ ਦੇ ਵਿੱਚ ਲੋਹੜੀ ਮਨਾਉਂਦੇ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੁੜੀ ਦੇ ਜਨਮ 'ਤੇ ਲੋਹੜੀ ਮਨਾਈ ਜਾਇਆ ਕਰੂਗੀ ਇਹ ਕੰਮ ਵੈਸੇ ਸ਼ੁਰੂ ਹੋ ਚੁੱਕਾ ਆ ਰੀਤ ਚਲੋ ਰੀਤ ਮਾੜੀ ਨਹੀਂ ਵੀ ਚਲੋ ਫਰਕ
ਗੁਰੂ ਨੇ ਤਾਂ ਸਿਧਾਂਤ ਇੱਕੋ ਜਿਹਾ ਦਿੱਤਾ ਜੀ
ਹਾਂਜੀ ਹਾਂਜੀ ਪਰ ਦੇਖੋ ਜੀ ਇੱਥੇ ਇੱਕ ਗੱਲ ਜ਼ਰੂਰ ਆ ਕਿ ਜਿਹੜੇ ਇਹ ਤਿਉਹਾਰ ਆ ਇਹ ਤਿਉਹਾਰ ਕਾਇਮ ਰਹਿਣੇ ਚਾਹੀਦੇ ਆ ਇਹਨਾਂ ਦੇ ਪਿੱਛੇ ਕਾਰਨ ਬਦਲੇ ਜਾ ਸਕਦੇ ਆ ਲੋਹੜੀ ਦਾ ਤਿਉਹਾਰ ਜਿਵੇਂ ਆਪਾਂ ਬੰਦੀ ਛੋੜ ਦੀ ਵੀ ਗੱਲ ਕਰਦੇ ਹਾਂ ਬੰਦੀ ਛੋੜ ਦੇ ਮਗਰ ਜਿਹੜੀ ਕਹਾਣੀ ਜੋੜੀ ਗਈ ਆ ਉਹ ਬਿਲਕੁਲ ਕੋਈ ਮੇਲ ਨਹੀਂ ਖਾਂਦੀ ਸਾਡੇ ਇਤਿਹਾਸ ਦੇ ਨਾਲ ਪਰ ਉਹਨੂੰ ਰਲ ਗੱਡ ਕਰ ਦਿੱਤਾ ਗਿਆ ਕਿਉਂਕਿ ਵਪਾਰੀ ਵਰਗ ਨਹੀਂ ਚਾਹੁੰਦਾ ਕਿ ਸਿੱਖ ਕੌਮ ਦੀਵਾਲੀ ਦੇ ਦਿਨ ਦੇ ਵਿੱਚ ਲੁੱਟ ਦਾ ਹਿੱਸਾ ਨਾ ਬਣੇ ਅਤੇ ਬਿਲਕੁਲ ਇਸੇ ਤਰ੍ਹਾਂ ਹੀ ਜਿਹੜਾ ਜਦੋਂ ਲੋਹੜੀ ਦਾ ਤਿਉਹਾਰ ਆਉਂਦਾ ਹੈ ਉਹਨੂੰ ਹਰ ਇੱਕ ਖਿੱਤੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਅਤੇ ਇਹ ਇੱਕ ਬੜਾ ਸੌਖਾ ਜਿਹਾ ਢੰਗ ਸੀ ਕਿ ਕਿਉਂਕਿ ਮੁੰਡੇ ਮਤਲਬ ਮੁੰਡੇ ਦਾ ਜਨਮ ਹੋਣਾ ਜਾਂ ਵੈਸੇ ਘਰ ਦੇ ਵਿੱਚ ਜਨਮ ਹੋਣਾ ਸੁਭਾਵਿਕ ਹੈ ਕਿ ਉਹ ਹੁੰਦਾ ਹੀ ਆ ਅਤੇ ਇਹ ਹਰ ਸਮੇਂ ਜਦੋਂ ਲੋਹੜੀ ਆਉਂਦੀ ਹੈ ਤਾਂ ਇਹ ਤਿਉਹਾਰ ਮਨਾਉਣ ਦੇ ਚੱਕਰ ਦੇ ਵਿੱਚ ਜਿਵੇਂ ਜਿਹੜਾ ਸਮਾਨ ਦੀ ਖਰੀਦੋ ਫਰੋਖਤ ਹੁੰਦੀ ਆ ਉਸ ਦਾ ਸਿੱਧਾ ਫਾਇਦਾ ਜਿਹੜਾ ਵਪਾਰੀ ਵਰਗ ਨੂੰ ਜਾਂਦਾ ਆ ਅਤੇ ਚਲੋ ਆਪਾਂ ਨੂੰ ਇੱਥੇ ਬੈਠਿਆਂ ਨੂੰ ਹੁਣ ਇੰਨਾ ਮਹਿਸੂਸ ਨਹੀਂ ਹੁੰਦਾ ਅਤੇ ਬਹੁਤਾਤ ਦੇ ਵਿੱਚ ਜਿਵੇਂ ਕਹਿ ਲਈਏ ਕਿ ਜਿਹੜੇ ਸਰਦੇ ਪੁੱਜਦੇ ਘਰ ਨੇ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਇਹ ਚੀਜ਼ ਪਰ ਜਦੋਂ ਇਹ ਚੀਜ਼ ਨੂੰ ਥੋਪਿਆ ਜਾਂਦਾ ਸਮਾਜ ਦੇ ਉੱਤੇ ਇਹਨੂੰ ਇੱਕ ਸਮਾਜ ਦਾ ਹਿੱਸਾ ਬਣਾ ਦਿੱਤਾ ਜਾਂਦਾ ਆ, ਫਿਰ ਹਰ ਇੱਕ ਨੂੰ ਇਹਦੇ ਵਿੱਚ ਸ਼ਾਮਿਲ ਹੋਣਾ ਪੈਂਦਾ ਆ, ਉਹਦੇ ਵਿੱਚ ਗਰੀਬ ਵਰਗ ਨੂੰ ਵੀ ਸ਼ਾਮਿਲ ਹੋਣਾ ਪੈਂਦਾ ਆ, ਤੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਜਦੋਂ ਗਰੀਬ ਵਰਗ ਇਹੋ ਜਿਹੇ ਤਿਉਹਾਰ ਮਨਾਉਂਦਾ ਆ ਤਾਂ ਬਹੁਤੀ ਵਾਰੀ ਉਹਨੂੰ ਜਿਵੇਂ ਕਰਜ਼ਾ ਚੁੱਕ ਕੇ ਇਹ ਕੰਮ ਸਿਰੇ ਚਾੜਨੇ ਪੈਂਦੇ ਨੇ, ਤੇ ਉਹ ਕਰਜ਼ਾ ਮਤਲਬ ਉਹਦੀ ਸਾਰੀ ਜ਼ਿੰਦਗੀ ਲਈ ਉਹਦੇ ਲਈ ਇੱਕ ਬਣ ਜਾਂਦਾ ਆ। ਜਿਵੇਂ ਪਿੱਛੇ ਜੇ ਇੱਕ ਦਾਜ ਦੇ ਕਰਕੇ ਪਤਾ ਨਹੀਂ ਕਿੰਨੀਆਂ ਬਲੀਆਂ ਚੜੀਆਂ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਤਾਂ ਪਤਾ ਹੀ ਨਹੀਂ ਕਿੰਨਾ ਕੁਛ ਚੱਲਦਾ ਹੋਵੇਗਾ। ਤੇ ਇਹੋ ਜਿਹਾ ਹੀ ਮਤਲਬ ਦੂਸਰਾ ਇਹ ਤਿਉਹਾਰ ਮਨਾਉਣ ਦਾ, ਜਦੋਂ ਪਹਿਲਾਂ ਇਹ ਸੀਗਾ ਕਿ ਸਿਰਫ ਮੁੰਡੇ ਦੇ ਜਨਮ ਦੇ ਉੱਤੇ ਜਿਹੜੀ ਇਹ ਮਨਾਇਆ ਜਾਂਦਾ ਸੀ, ਤਾਂ ਇਹ ਸਮਾਜ ਦਾ ਦੂਸਰੇ ਹਿੱਸੇ ਜਿਨ੍ਹਾਂ ਦੇ ਕੋਲ ਕਹਿ ਲਓ ਕਿ ਬੇਟੇ ਦੀ ਦਾਤ ਮੁੰਡੇ ਦੀ ਦਾਤ ਨਹੀਂ ਸੀ, ਸਿਰਫ ਕੁੜੀਆਂ ਹੀ ਸੀ, ਉਹ ਸਾਰੀ ਬਿਨਾਂ ਵਜ੍ਹਾ ਤੋਂ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ। ਸਾਰੀ ਜ਼ਿੰਦਗੀ ਉਹਨਾਂ ਦੇ ਮਨ ਦੇ ਵਿੱਚ ਇਹੀ ਝੋਲਾ ਰਹਿੰਦਾ ਸੀ। ਅਤੇ ਮੈਂ ਖੁਦ ਜਾਣਦਾ ਹਾਂ ਜਿਹੜੇ ਮਤਲਬ ਸਾਡੀ ਜਾਣਕਾਰ ਦੇ ਵਿੱਚ ਜਿਨ੍ਹਾਂ ਦੇ ਕੁੜੀਆਂ ਸੀ, ਅਤੇ ਉਹ ਮਤਲਬ ਉਹਨਾਂ ਦੇ ਉੱਤੇ ਉਹ ਹਮੇਸ਼ਾ ਹੀ ਇਸ ਨੂੰ ਇੱਕ ਹੀਣ ਭਾਵਨਾ ਦੇ ਨਾਲ ਸਮਝਦੇ ਸੀ ਵੀ ਪਤਾ ਨਹੀਂ ਇਹ ਕੀ ਇੱਕ ਵੀ ਕੀ ਉਹਨਾਂ ਤੇ ਕਰੋਪੀ ਆ ਜਾਂ ਕੁਛ ਆ, ਹਾਲਾਂਕਿ ਅਜਿਹਾ ਕੁਝ ਵੀ ਨਹੀਂ।
ਹਾਂਜੀ, ਜਿਹੜਾ ਸਾਡਾ ਵਿਸ਼ਾ ਹੈ ਜੀ ਦੇਖੋ ਉਹ ਇਹ ਹੀ ਹੈ, ਲੋਹੜੀ ਅਤੇ ਸਿੱਖ ਧਰਮ। ਆਪਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਅਸੀਂ ਸਿੱਖ ਕਮਾਉਂਦੇ ਹਾਂ, ਦਸਵੇਂ ਪਾਤਸ਼ਾਹ ਨੂੰ ਆਪਣਾ ਧਰਮ ਦਾ ਬਾਪੂ ਮੰਨਦੇ ਹਾਂ। ਸੋ ਇਸ ਕਰਕੇ ਜ਼ਰੂਰੀ ਹੈ ਵੀ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕੀਤੀ ਜਾਵੇ। ਮਾਘੀ ਦੀ ਸੰਗਰਾਂਦ ਅਤੇ ਲੋਹੜੀ ਦੋ ਦਿਨਾਂ 'ਚ ਦੋ ਜੁੜਵੇਂ ਬ੍ਰਾਹਮਣੀ ਤਿਉਹਾਰ ਨੇ। ਮਾਫ਼ ਕਰਨਾ, ਮੈਂ ਕਿਸੇ ਕੌਮ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦੇ ਲਈ ਇਹ ਸ਼ਬਦ ਨਹੀਂ ਵਰਤ ਰਿਹਾ, ਇਹ ਜੋ ਸਾਡਾ ਇਤਿਹਾਸ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ। ਦੂਜੇ ਪਾਸੇ ਸਾਕਾ ਮੁਕਤਸਰ, ਜਿਹੜਾ ਕਿ ਅਸਲ 'ਚ ਮਈ ਮਹੀਨੇ ਦਾ ਸਾਕਾ ਹੈ, ਉਸ ਨੂੰ ਵੀ ਇਤਿਹਾਸਕ ਰਲਗੱਢ ਕਾਰਨ ਮਾਘੀ ਦੀ ਸੰਗਰਾਂਦ ਦੇ ਦਿਨ ਹੀ ਮਨਾਇਆ ਜਾ ਰਿਹਾ ਹੈ। ਇਸ ਤਰ੍ਹਾਂ ਮਾਘੀ ਦੀ ਸੰਗਰਾਂਦ ਨੂੰ ਵੀ ਸਿੱਖ ਤਿਉਹਾਰ ਹੋਣ ਦਾ ਹੀ ਭੁਲੇਖਾ ਦਿੱਤਾ ਜਾ ਰਿਹਾ ਹੈ, ਜਦਕਿ ਲੋਹੜੀ ਲਈ ਤਾਂ ਇਹ ਬਹਾਨਾ ਵੀ ਨਹੀਂ ਹੈ। ਫਿਰ ਵੀ ਅਗਿਆਨਤਾ ਵੱਸ ਅਨੇਕਾਂ ਸਿੱਖ ਲੋਹੜੀ 'ਤੇ ਇਸ ਤਰ੍ਹਾਂ ਰੀਝ ਹੁੰਦੇ ਨੇ ਜਿਵੇਂ ਲੋਹੜੀ ਹੀ ਅਤੇ ਸਿੱਖ ਤਿਉਹਾਰ ਜਿਵੇਂ ਮਾਘੀ ਦੀ ਸੰਗਰਾਂਦ 'ਚ ਉਲਝ ਕੇ ਸੰਗਤਾਂ ਮੁਕਤਸਰ ਲਈ ਦਾ ਸਾਕਾ ਮਨਾਉਣ ਦੀ ਸੀਮਾ ਦੇ ਵਿੱਚ ਜਿਹੜੇ ਨੇ ਉਹਦੇ ਬਦਲੇ ਮੁਕਤਸਰ ਦਾ ਇਸ਼ਨਾਨ ਹੀ ਰਹਿ ਚੁੱਕਾ ਹੈ। ਜੇਕਰ ਆਪਾਂ ਦੇਖੀਏ ਵੀ ਉਹ ਜਿਹੜਾ ਇਤਿਹਾਸ ਹੈ ਉਹ ਵੀ ਅਸੀਂ ਗਵਾਤਾ ਸੰਗਰਾਂਦ ਦੇ ਨਾਲ ਜੁੜਨ ਦੇ ਕਾਰਨ, ਮੁਕਤਸਰ ਦੀ ਜੰਗ ਜਿਹੜੀ ਮਾਘੀ ਦਾ ਜਿਹਨੂੰ ਤਿਉਹਾਰ ਅਸੀਂ ਕਹਿੰਦੇ ਹਾਂ ਐਕਚੁਲੀ ਉਹਦਾ ਵੀ ਜਿਹੜਾ ਮਿਆਰ ਹੈ ਅਸੀਂ ਬਹੁਤ ਨੀਵਾਂ ਉਹਦਾ ਗ੍ਰਾਫ ਜਿਹੜਾ ਦੇ ਦਿੱਤਾ। ਪਰ ਫਿਰ ਵੀ ਇਸੇ ਤਰ੍ਹਾਂ ਹੀ ਕਾਕੇ ਦੇ ਜਨਮ ਜਾਂ ਕਾਕੇ ਦੇ ਆਨੰਦ ਕਾਰਜ ਦੀ ਪਹਿਲੀ ਲੋਹੜੀ, ਜੇ ਉਹ ਨਹੀਂ ਤਾਂ ਬਹੁਤੇ ਸਿੱਖ ਲੋਹੜੀ ਨੂੰ ਵੀ ਆਪਣਾ ਤਿਉਹਾਰ ਮੰਨ ਕੇ ਇਸ 'ਚ ਪੂਰੀ ਤਰ੍ਹਾਂ ਉਲਝੇ ਹੁੰਦੇ ਨੇ। ਜਿਨ੍ਹਾਂ ਦਾ ਤਿਉਹਾਰ ਹੈ ਜੰਮ ਜੰਮ ਮਨਾਉਣ ਭਾਈ, ਪਰ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਵੀ ਜਦੋਂ ਲੋਹੜੀ ਨੂੰ ਸਿੱਖ ਹਥਿਆਰ ਮੰਨੀ ਬੈਠੇ ਹੋਣ ਤਾਂ ਸੋਚਣਾ ਪਵੇਗਾ ਕਿ ਆਖਰ ਇਹ ਸਭ ਕਿਉਂ ਹੋ ਰਿਹਾ ਹੈ ਅਤੇ ਇਹ ਕੀ ਸਾਨੂੰ ਆਪਣੇ ਧਰਮ ਆਪਣੇ ਇਤਿਹਾਸ ਦੀ ਸੋਝੀ ਨਹੀਂ। ਸੋ ਹੁਣ ਜਿਹੜਾ ਤੁਹਾਡੇ ਮਨ ਦਾ ਸਵਾਲ ਹੈ ਜਾਂ ਜਿੰਨੇ ਵੀ ਤੁਸੀਂ ਮੇਰੇ ਨਾਲ ਜੁੜੇ ਹੋ, ਤੁਹਾਡੇ ਮਨ ਦਾ ਸਵਾਲ ਇਹ ਹੋਣਾ ਵੀ ਲੋਹੜੀ ਸਿੱਖ ਤਿਉਹਾਰ ਕਿਉਂ ਨਹੀਂ ਭਾਈ? ਅਕਸਰ ਤੁਹਾਡਾ ਤੁਸੀਂ ਵੀ ਜਦੋਂ ਸੁਣਦੇ ਹੋ ਤੇ ਇਹ ਹਾਂ ਉਹ ਮੈਂ ਹੁਣ ਤੁਹਾਡਾ ਜਿਹੜਾ ਜਵਾਬ ਹੈ ਉਹ ਦੇਣ ਦੀ ਕੋਸ਼ਿਸ਼ ਕਰਦਾ। ਅਸਲ 'ਚ ਬ੍ਰਾਹਮਣ ਮਤ ਦਾ ਆਧਾਰ ਹੀ ਦੇਵੀ ਦੇਵਤਿਆਂ ਦੀ ਪੂਜਾ, ਅਰਚਾ ਤੇ ਜੱਗ ਹਵਨ। ਲੋਹੜੀ ਦਾ ਮੂਲ ਵੀ ਜੱਗਾਂ ਦਾ ਆਰੰਭ ਤੇ ਦੇਵੀ ਦੇਵਤਿਆਂ ਦੀ ਪੂਜਾ ਹੈ, ਜਦਕਿ ਸਿੱਖ ਧਰਮ ਦਾ ਆਰੰਭ ਹੀ ਏਕ ਓਅੰਕਾਰ ਤੋਂ ਹੁੰਦਾ ਹੈ, ਜਿੱਥੇ ਜੱਗਾਂ ਜਾਂ ਦੇਵੀ ਦੇਵਤਿਆਂ ਦੀ ਪੂਜਾ ਦਾ ਕੋਈ ਵੀ ਉੱਕਾ ਹੀ ਪ੍ਰਮਾਣ ਨਹੀਂ ਕੀਤਾ ਗਿਆ, ਬਲਕਿ ਗੁਰਬਾਣੀ ਵਿਚਾਰਨ ਇਸ ਦੇ ਪੂਰੀ ਤਰ੍ਹਾਂ ਵਿਰੁੱਧ ਹੈ। ਸ਼ੱਕ ਨਹੀਂ, ਤਿਉਹਾਰ ਕੌਮਾਂ ਦੀ ਜਾਨ ਹੋਇਆ ਕਰਦੇ ਨੇ, ਪਰ ਸਿਧਾਂਤ ਤੋਂ ਹੀਣੇ ਤਿਉਹਾਰ ਮਨਾਉਣ ਕਾਰਨ ਕਈ ਵਾਰੀ ਕੌਮ ਵੀ ਦੁਬਧਾ ਵਿੱਚ ਪੈ ਜਾਂਦੀ ਹੈ ਅਤੇ ਤਿਉਹਾਰ ਕੌਮਾਂ ਨੂੰ ਉਹਨਾਂ ਦੀ ਅਸਲੀਅਤ ਦੀ ਸਹੀ ਤਸਵੀਰ ਜਿੱਥੇ ਦਰਸਾਉਂਦੀਆਂ ਨੇ, ਪਰ ਜਦੋਂ ਅਸੀਂ ਉਹਨਾਂ ਦੇ ਉਲਟ ਕੰਮ ਕਰਾਂਗੇ ਤਾਂ ਫਿਰ ਉਹ ਅਸਲੀਅਤ ਜਿਹੜੀ ਹੈ ਉਸ ਤਸਵੀਰ ਦੇ ਵਿੱਚ ਗਵਾਚ ਜਾਵੇਗੀ ਜਿਸ ਤਸਵੀਰ ਦੇ ਨਾਲ ਕੌਮਾਂ ਦਾ ਦੂਰ ਦਾ ਵੀ ਵਾ ਵਾਸਤਾ ਨਹੀਂ ਹੁੰਦਾ। ਉਦਾਹਰਣ ਦੇ ਤੌਰ ਦੇ ਉੱਤੇ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾ ਦਈਏ ਸ਼ੇਰ ਨਹੀਂ ਬਣ ਜਾਣਾ ਉਹਨੇ। ਇਹੋ ਜਿਹਾ ਕੁਝ ਸਾਡੇ ਨਾਲ ਹੋ ਰਿਹਾ ਹੈ। ਇਹੋ ਜਿਹਾ ਖਲਤ ਮਲਤ ਕਰਨ ਦਾ ਜੋ ਵੀ ਕੰਮ ਹੈ ਉਹ ਸਾਡੇ ਅੰਦਰ ਘੁਸਪੈਠ ਕਰ ਦਿੱਤੀ ਗਈ ਹੈ। ਇਤਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕਰ ਦਿੱਤਾ ਗਿਆ ਹੈ। ਲੋਹੜੀ ਤੇ ਬ੍ਰਾਹਮਣ ਮਤ ਕੀ ਹੈ? ਲੋਹੜੀ ਤੇ ਬ੍ਰਾਹਮਣ ਮਤ ਕੀ ਹੈ ਭਾਈ? ਬ੍ਰਾਹਮਣ ਮਤ ਦਾ ਸਭ ਤੋਂ ਪੁਰਾਤਨ ਗ੍ਰੰਥ ਰਿਗਵੇਦ ਹੈ ਤੇ ਭਾਈ ਕਾਨ ਸਿੰਘ ਨਾਭਾ ਜੋ ਸਿੱਖ ਕੌਮ ਦੇ ਬੜੇ ਉੱਘੇ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਜਿਹੜਾ ਹੈ ਸਿੱਖ ਇਤਿਹਾਸ ਦੇ ਉੱਤੇ ਹੋਰ ਬਰੀਕੀਆਂ ਦੇ ਉੱਤੇ ਬੜਾ ਕੰਮ ਕੀਤਾ ਅਤੇ ਉਹਨਾਂ ਦੇ ਅਨੁਸਾਰ ਇਸ ਵੇਦ ਦਾ ਮੂਲ ਦੇਵੀ ਦੇਵਤਿਆਂ ਦੀ ਸੰਤੁਤੀ ਉਸਤਤ 'ਚ ਰਚੇ ਗਏ ਮੰਤਰਾਂ ਦਾ ਸੰਗ੍ਰਹਿ ਹੈ। ਜਦੋਂ ਮੰਤਰਾਂ ਦੀ ਰਚਨਾ ਹੋ ਗਈ ਤਾਂ ਸਵਾਲ ਸੀ ਕਿ ਦੇਵੀ ਦੇਵਤੇ ਦੀ ਸਤੁਤੀ ਅਤੇ ਉਹਦੀ ਉਸਤਤ ਜਿਹੜੀ ਹੈ, ਸਤੁਤੀ ਨੂੰ ਭਾਵ ਕਿ ਉਸਤਤ ਜਿਹੜੀ ਹੈ, ਕਿਹੜੇ ਮੰਤਰ ਦਾ ਉਚਾਰਨ ਇਸ ਮੰਤਰ ਦੀ ਸਮਾਨਤਾ ਦੱਸਣ ਲਈ ਦੂਜੇ ਨੰਬਰ 'ਤੇ ਸਾਬੇਦ ਸੀ ਅਤੇ ਉੱਪਰ ਮਸਲਾ ਸੀ ਕਿ ਇਸ ਢੰਗ ਦੇ ਨਾਲ ਜਿਹੜੀ ਉਸਤਤ ਹੈ ਉਹਨੂੰ ਕਰਨ ਦੇ ਨਾਲ ਅਤੇ ਜੱਗਾਂ ਵਾਲਾ ਢੰਗ ਅਤੇ ਕਿਵੇਂ ਦੇਵਤੀ ਦੀ ਉਹਦੀ ਉਸਤਤ ਦੇ ਵਿੱਚ ਕਿਹੜਾ ਜੱਗ ਕਦੋਂ ਅਤੇ ਕਿਵੇਂ ਕਰਨਾ ਹੈ ਉਹ ਸਾਰਾ ਕੁਝ ਉਸ ਦੀ ਆਪਣੀ ਇੱਕ ਦੇਣ ਹੈ ਅਤੇ ਉਸ ਅਗਨੀ ਨੂੰ ਸਾਰੇ ਦੇਵੀ ਦੇਵਤਿਆਂ ਦੀ ਜਿਹੜੀ ਹੈ ਜੀਵ ਮੰਨਿਆ ਗਿਆ ਹੈ। ਇਸ ਤਰ੍ਹਾਂ ਲੋਹੜੀ ਸਮੇਂ ਅਨਾਜ ਦੀ ਆਹੁਤੀ ਦੇ ਕੇ ਅਗਨੀ ਰਾਹੀਂ ਦੇਵੀਆਂ ਦੇਵਤਿਆਂ ਦੀ ਪੂਜਾ ਮੂੰਗਫਲੀ ਆਦਿ ਨੂੰ ਪ੍ਰਸ਼ਾਦ ਵਜੋਂ ਵੰਡਿਆ ਜਾਂਦਾ ਹੈ। ਇਹ ਭਾਈ ਮੈਂ ਨਹੀਂ ਕਹਿੰਦਾ, ਇਹ ਤੁਹਾਡੇ ਸਰੋਤ ਕਹਿੰਦੇ ਨੇ। ਲੋਹੜੀ ਫਸਲਾਂ ਲਈ ਸ਼ਗਨ ਬ੍ਰਾਹਮਣੀ ਵਿਚਾਰਧਾਰਾ ਪੂਰੀ ਤਰ੍ਹਾਂ ਸ਼ਗਨਾਂ ਅਪਸ਼ਗਨਾਂ 'ਤੇ ਰੱਖੜੀ ਹੈ, ਪਰ ਗੁਰੂ ਦਾ ਸਿੱਖ ਦੇ ਨਾਲ ਤਾਂ ਸ਼ਗਨਾਂ ਅਤੇ ਅਪਸ਼ਗਨਾਂ ਦਾ ਕੋਈ ਵੀ ਵਾਸਤਾ ਹੈ ਹੀ ਨਹੀਂ। ਜਿਹੜੇ ਕਿ ਦੇਵੀ ਦੇਵਤਿਆਂ ਦੀ ਪੂਜਾ ਅਰਚਾ ਦੀ ਉਪਜ ਹਨ, ਦੂਜੇ ਪਾਸੇ ਗੁਰਬਾਣੀ ਦਾ ਫੈਸਲਾ ਹੈ ਭਾਈ। ਉਹ ਕੀ ਕਹਿੰਦੀ ਗੁਰਬਾਣੀ? ਕੀ ਕਹਿੰਦੀ ਹੈ? ਸ਼ਗਨ ਅਪਸ਼ਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ। ਮੈਂ ਤਾਂ ਕਹਿ ਨਹੀਂ ਰਿਹਾ ਭਾਈ, ਇਹ ਤਾਂ ਤੁਹਾਡਾ ਬਾਪੂ ਕਹਿੰਦਾ ਹੈ। ਸੋ ਹੁਣ ਮੰਨਣਾ ਨਾ ਮੰਨਣਾ ਇਹ ਸਾਡਾ ਆਪਣਾ ਹੈ। ਇਹਦਾ ਜਿਹੜਾ ਅਰਥ ਹੈ ਭਾਵ ਸ਼ਗਨਾਂ ਅਪਸ਼ਗਨਾਂ ਦੇ ਵਹਿਮਾਂ ਭਰਮਾਂ 'ਚ ਉਹੀ ਲੋਕ ਪੈਂਦੇ ਨੇ ਜਿਨ੍ਹਾਂ ਨੂੰ ਪ੍ਰਭੂ ਭੁੱਲਿਆ ਹੈ। ਭਾਈ ਸਿੱਖ ਨੂੰ ਤਾਂ ਪ੍ਰਭੂ ਭੁੱਲਦਾ ਹੀ ਨਹੀਂ। ਸਿੱਖ ਦਾ ਦੋ ਟਾਈਮ ਅਰਦਾਸ ਕਰਦਾ, ਜਿੱਥੇ ਆਪਣੀ ਅਤੇ ਉੱਥੇ ਲਕਾਈ ਦੀ। ਉਹ ਤਾਂ ਇੱਕ ਓਂਕਾਰ ਤੋਂ ਸ਼ੁਰੂ ਆਪਣਾ ਸਵੇਰਾ ਸ਼ੁਰੂ ਕਰਦਾ ਹੈ ਅਤੇ ਸੰਧਿਆ ਦੇ ਸ਼ਾਮ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਲਾ ਕਰਕੇ ਫਿਰ ਸੌਂਦਾ। ਭਾਈ ਵਾਹਿਗੁਰੂ ਚੱਲਦਿਆਂ ਫਿਰਦਿਆਂ ਨਾਮ ਜਪਣਾ, ਉਹ ਉਹਦੀ ਕਿਰਤ ਕਿਰਤ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਣਾ ਸਿੱਖ ਦਾ ਧਰਮ ਹੈ ਅਤੇ ਸਿੱਖ ਦੀ ਨਿੱਤ ਦੀ ਕਰਨੀ ਹੈ। ਫਿਰ ਇੱਥੇ ਬਸ ਨਹੀਂ ਅਤੇ ਜਿੱਥੋਂ ਤੀਕ ਲੋਹੜੀ ਦਾ ਜਿਹੜਾ ਸੰਬੰਧ ਹੈ, ਗੱਲ ਇੱਥੇ ਵੀ ਇਹੀ ਹੈ ਕਿ ਚੂਕ ਮਾਘੀ ਫਸਲਾਂ ਦਾ ਵੀ ਆਰੰਭ ਹੈ। ਇਸ ਲਈ ਵਹਿਮੀ ਲੋਕ ਇਹ ਸ਼ਗਨ ਲੋਹੜੀ ਦੇ ਤਿਉਹਾਰ ਨਾਲ ਹੀ ਕਰਦੇ ਨੇ। ਪਿਓ ਰਿੱਧੀ ਅਤੇ ਮਾਂ ਖਾਧੀ ਦੇ ਪੰਜਾਬੀ ਅਖਾਣ ਅਨੁਸਾਰ ਪੰਜਾਬ 'ਚ ਪੋਹ ਮਹੀਨੇ ਦੀ ਰਾਤ ਨੂੰ ਪਿਓ ਪਿਓ ਉਚੇਚੇ ਖਿਚੜੀ ਜਿਹੜੀ ਹੈ, ਗੰਦਲਾਂ ਦਾ ਸਾਗ, ਗੰਨੇ ਦੀ ਰੋਂ, ਰਸ ਵੀ ਕਹਿ ਦਿੰਦੇ ਹਾਂ ਕਈ ਏਰੀਏ 'ਚ, ਉਹਦੇ ਵਿੱਚ ਜਿਹੜੇ ਚੌਲ ਬਣਾ ਕੇ ਤਿਆਰ ਕਰਕੇ ਦੂਜੇ ਦਿਨ ਸਵੇਰੇ ਮਾਘ ਮਾਂ ਜਿਹੜੀ ਹੈ ਮਾਘੀ ਦੀ ਸੰਗਰਾਂਦ ਨੂੰ ਖਾਂਦੇ ਨੇ ਅਤੇ ਰਾਤ ਨੂੰ ਤਿਆਰ ਸਵੇਰੇ ਖਾਣ ਵਾਲੇ ਸ਼ਗਨ ਪਿੱਛੇ ਅੰਨ ਦੇਵਤੇ ਪਾਸੋਂ ਕਾਮਨਾ ਹੈ ਕਿ ਇਸੇ ਤਰ੍ਹਾਂ ਨਵੀਂ ਫਸਲ ਬੀਜਣ ਤੋਂ ਪਹਿਲਾਂ ਅੰਨ ਮੌਜੂਦ ਸੀ, ਇਸੇ ਤਰ੍ਹਾਂ ਬਾਅਦ 'ਚ ਵੀ ਜਿਹੜੇ ਸਾਡੇ ਅੰਨ ਦੇ ਭੰਡਾਰ 'ਚ ਤੋਟਾ ਨਾ ਆਵੇ ਅਤੇ ਫਸਲਾਂ ਵੱਧਦੀਆਂ ਫੁੱਲਦੀਆਂ ਰਹਿਣ। ਭਾਈ ਹੁਣ ਇਹ ਤੁਸੀਂ ਦੱਸੋ, ਮਿਹਨਤ ਅਸੀਂ ਕਰਾਂਗੇ ਨਾ, ਤੜਕੇ ਉੱਠ ਕੇ ਫਸਲ ਨੂੰ ਅਸੀਂ ਪਾਣੀ ਦੇਵਾਂਗੇ ਨਾ, ਉਹਦੀ ਦੇਖਭਾਲ ਕਰਾਂਗੇ ਨਾ, ਬੋਲਾਂ ਦੇ ਗਲ ਤੜਕੇ ਟੱਲੀਆਂ ਨਾ ਬੰਨਾਂਗੇ, ਟਰੈਕਟਰ ਦੇ ਵਿੱਚ ਤੇਲ ਨਾ ਪਾਵਾਂਗੇ, ਟਰੈਕਟਰ ਦੀ ਸਿਲਫ ਮਾਰ ਕੇ ਤੜਕੇ ਉੱਠ ਕੇ ਪਾਠੀ ਬੋਲਣ ਦੇ ਨਾਲ ਖੱਤਿਆਂ ਨੂੰ ਜਾਂ ਮੋਟਰ ਵੱਲ ਨੂੰ ਜਾਵਾਂਗੇ ਨਾ, ਅਤੇ ਭਾਈ ਫਸਲਾਂ ਸਾਡੇ ਕਿੱਦਾਂ ਘਰਾਂ 'ਚ ਆਛਣਗੀਆਂ? ਦੱਸਿਓ ਜਰਾ, ਸੋਚਣਾ ਤਾਂ ਪਵੇਗਾ ਨਾ। ਕਿਰਤ ਤਾਂ ਜਿਹੜੀ ਸਿੱਖ ਨੂੰ ਕਿਰਤ ਤਾਂ ਕਰਨੀ ਪੈਣੀ ਹੈ ਨਾ। ਫਿਰ ਇੱਥੇ ਇਹ ਕਿ ਦੇਖਣਾ ਕਿ ਗੁਰਬਾਣੀ ਰਾਹੀਂ ਪਾਤਸ਼ਾਹ ਨੇ ਜੱਗਾਂ ਸਮੇਤ ਦੇਵੀ ਦੇਵਤਿਆਂ ਦੀ ਪੂਜਾ ਤੋਂ ਮਨਾ ਕੀਤਾ ਜਾਂ ਨਹੀਂ ਕੀਤਾ, ਅਤੇ ਕੇਵਲ ਇੱਕ ਅਕਾਲ ਪੁਰਖ ਨਾਲ ਜੁੜਨ ਦੀ ਗੱਲ ਸਮਝਾਈ ਹੈ ਜਾਂ ਨਹੀਂ ਸਮਝਾਈ, ਇਹ ਵੀ ਹੁਣ ਆਪਾਂ ਨੂੰ ਦੇਖਣਾ ਪੈਣਾ ਨਾ। ਹਾਂ, ਫਿਰ ਫਰਮਾਨ ਤਾਂ ਗੁਰੂ ਦਾ ਹੈਗਾ ਬਈ, ਦੇਵੀ ਦੇਵਾ ਮੂਲ ਹੈ, ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸਤ ਜਿਨ ਉਪਾਇਆ। ਤਾਂ ਤੇ ਸਿੱਖ ਰਾਹੀਂ ਲੋਹੜੀ ਦਾ ਜਿਹੜਾ ਮਨਾਉਣਾ ਪੂਰਨ ਤੌਰ 'ਤੇ ਗੁਰਬਾਣੀ ਵੱਲੋਂ ਨਾ ਸਮਝੀ ਦਾ ਪ੍ਰਗਟਾਵਾ ਹੈ। ਸਿੱਖੋ, ਜਦ ਕਿ ਸਿੱਖ ਦਾ ਅਰਥ ਹੀ ਗੁਰਬਾਣੀ ਸਿੱਖਿਆ ਜੀਵਨ ਜਾਚ ਅਨੁਸਾਰ ਚੱਲਣ ਵਾਲਾ ਮਨੁੱਖ ਹੈ ਇਸ ਤੋਂ ਵੱਧ ਇਹ ਵੀ ਸੋਚਣ ਦੀ ਲੋੜ ਹੈ ਕਿ ਆਖਰ ਗੁਰਬਾਣੀ ਵਿਰੋਧੀ ਆਪਣੀਆਂ ਇਹਨਾਂ ਕਰਨੀਆਂ ਨਾਲ ਅਸੀਂ ਆਪਣੀ ਸੰਤਾਨ ਨੂੰ ਵਿਰਾਸਤ ਦੇ ਵਿੱਚ ਕਿਹੜੀ ਸਿੱਖੀ ਦੇ ਰਾਹ ਪਾ ਰਹੇ ਹਾਂ ਜਾਂ ਕਿਹੜੀ ਸਿੱਖੀ ਦੇ ਨਾਲ ਜੋੜ ਰਹੇ ਹਾਂ ਜਾਂ ਕਿ ਰਹੇ ਨਿਰੋਲ ਬ੍ਰਾਹਮਣਵਾਦ ਨਾਲ ਜੋੜ ਰਹੇ ਹਾਂ ਜਾਂ ਇਹ ਜੋ ਵੀ ਸਾਡੇ ਆਲੇ ਦੁਆਲੇ ਹੋ ਰਿਹਾ ਕੀ ਹੋ ਰਿਹਾ ਇਹ ਸਾਨੂੰ ਸੋਚਣ ਤੇ ਵਿਚਾਰਨ ਲਈ ਮਜਬੂਰ ਕਰਦਾ ਹੈ ਭਾਈ ਮੈਂ ਨਹੀਂ ਕਹਿੰਦਾ ਤੁਸੀਂ ਲੋਹੜੀ ਮਨਾਓ ਜਿਹੜੇ ਮਨਾਉਣੇ ਚਾਹੁੰਦੇ ਉਹਨਾਂ ਨੂੰ ਲੋਹੜੀ ਮੁਬਾਰਕਬਾਦ ਹੈ ਪਰ ਘਰ ਦੇ ਵਿੱਚ ਜਿਹੜੀ ਧੀ ਜੰਮੀ ਆ ਉਹਦੇ ਨਾਲ ਵਿਤਕਰਾ ਨਾ ਕਰੋ ਕੀ ਉਸ ਧੀ ਦੀ ਲੋਹੜੀ ਮਨਾਈ ਜਿੱਦਣ ਉਹ ਜਿਹਨਾਂ ਨੇ ਮਨਾਈ ਜਿਹਨਾਂ ਨੇ ਧੀ ਦੇ ਸ਼ਗਨ ਕੀਤੇ ਮੈਂ ਤਾਂ ਉਹਨਾਂ ਦੇ ਪੈਰ ਧੋ ਧੋ ਪੀਵਾਂ ਕਿਉਂਕਿ ਕਹਿੰਦੇ ਵੀ ਧੀ ਜਿਹੜੀ ਹੈ ਉਹ ਇੰਨੇ ਰਿਸ਼ਤੇ ਤੁਹਾਡੇ ਨਾਲ ਬਣਾਉਂਦੀ ਹੈ ਇੰਨੇ ਰਿਸ਼ਤੇ ਜੋੜਦੀ ਹੈ ਉਹ ਮਰਨੀ ਮਰ ਜਾਂਦੀ ਆ ਉਹ ਫਿਰ ਵੀ ਪੇਕਿਆਂ ਦੇ ਉੱਤੇ ਉਸ ਘਰ ਦੇ ਉੱਤੇ ਆਪਣਾ ਹੱਕ ਉੱਦਾਂ ਹੀ ਰੱਖਦੀ ਆ ਸਾਰੀ ਉਮਰ ਭਾਵੇਂ ਉਹਦੇ ਜਵਾਕ ਵੀ ਗਾਂਹ ਵਿਆਹ ਹੋ ਜਾਣ ਆਪਣੇ ਸਹੁਰੇ ਘਰ ਰੱਜੀ ਪੁੱਜੀ ਬਸੇ ਉਹ ਫਿਰ ਵੀ ਉਹ ਮਾਣ ਉਨਾ ਹੀ ਰੱਖਦੀ ਆ ਉਸ ਪੇਕੇ ਪਰਿਵਾਰ ਦੇ ਉੱਤੇ ਆ ਕੇ ਫਿਰ ਵੀ ਆ ਕੇ ਕਹਿੰਦੀ ਹੈ ਮੇਰਾ ਘਰ ਆਪਾਂ ਵੀ ਸਾਰੇ ਭੈਣਾਂ ਵਾਲੇ ਹਾਂ ਨਾ ਪਰਿਵਾਰਾਂ 'ਚ ਤਾਂ ਹੈ ਸਾਰੀ ਗੱਲ ਆਪਾਂ ਵੀ ਦੇਖੋ ਤੁਸੀਂ ਕਿੱਦਾਂ ਜਿਹਨਾਂ ਜਿਹਨਾਂ ਪਰਿਵਾਰਾਂ 'ਚ ਸੁੱਖ ਦੀ ਗੱਲ ਸੁੱਖ ਸ਼ਾਂਤੀ ਨਹੀਂ ਹੈਗੀ ਉਹਨਾਂ ਦੀ ਗੱਲ ਵੱਖਰੀ ਹੈ ਪਰ ਭੈਣ ਜਿਹੜੀ ਹੈ ਉਹ ਹਮੇਸ਼ਾ ਹੀ ਉਸ ਪਰਿਵਾਰ ਦੀ ਸੁੱਖ ਮੰਗਦੀ ਹੈ ਜਿਸ ਪਰਿਵਾਰ ਦੇ ਵਿੱਚੋਂ ਉਹ ਪਲ ਕੇ ਜਵਾਨ ਹੋ ਕੇ ਸਹੁਰੇ ਪਰਿਵਾਰ ਵੱਲ ਨੂੰ ਜਾਂਦੀ ਹੈ ਅਤੇ ਲੋਹੜੀ ਤੋਂ ਸਿੱਖ ਧਰਮ ਦਾ ਸਿੱਧਾ ਨੁਕਸਾਨ ਕੀ ਹੈ ਹੁਣ ਇਹ ਦੇਖਣਾ ਪਵੇਗਾ ਨਾ ਨੁਕਸਾਨ ਕੀ ਹੈ ਸਿਧਾਂਤਾਂ ਦੀ ਖਿੱਲੀ ਸਿਧਾਂਤਾਂ ਨਾਲ ਖਿਲਵਾੜ ਜਦੋਂ ਸਿਧਾਂਤਾਂ ਦੇ ਉਲਟਾ ਹੀ ਕੰਮ ਸਾਰਾ ਕੁਛ ਚੱਲ ਰਿਹਾ ਅਤੇ ਫਿਰ ਉਹ ਤਿਉਹਾਰ ਤਾਂ ਸਾਡੇ ਫਿਰ ਹੈ ਨਹੀਂ ਉਹ ਸਿਧਾਂਤਕ ਤੌਰ 'ਤੇ ਤਾਂ ਅਸੀਂ ਫੇਲ ਹੋ ਗਏ ਗੁਰੂ ਨੇ ਕੀ ਕਿਹਾ ਸੀ ਗੁਰੂ ਨੇ ਤਾਂ ਇਹੀ ਕਿਹਾ ਨਾ ਭਾਈ ਇਹ ਤਾਂ ਰਾਜਿਆਂ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਹੈ ਔਰਤ ਫਿਰ ਗੁਰੂ ਦਾ ਸਿਧਾਂਤ ਤਾਂ ਅਸੀਂ ਫਿੱਕਾ ਪਾਤਾ ਨਾ ਫਿਰ ਵੀ ਅੰਨ ਅਧਿਕਾਰੀ ਪ੍ਰਚਾਰ ਅਤੇ ਗੁਰਦੁਆਰਾ ਪ੍ਰਬੰਧ ਕਾਰਨ ਅੱਜ ਸਿੱਖਾਂ ਅੰਦਰ ਗੁਰਬਾਣੀ ਜੀਵਨ ਬਾਰੇ ਭਰਮੀ ਅਗਿਆਨਤਾ ਹੈ ਬਹੁਤ ਜ਼ਿਆਦਾ ਸਾਡੇ ਅੰਦਰ ਅੱਜ ਵੀ ਅਗਿਆਨਤਾ ਹੈ ਕਈ ਪਰਿਵਾਰ ਤਾਂ ਇੱਦਾਂ ਦੇ ਵੀ ਹੋਣਗੇ ਗੁਰਦੁਆਰੇ ਅੰਦਰ ਜਾ ਕੇ ਅੱਜ ਵੀ ਹੁਣ ਕਈਆਂ ਨੇ ਜਾਣਾ ਸ਼ੁਰੂ ਕਰਤਾ ਹੁਣ ਵੀ ਚਲੋ ਮੱਥਾ ਟੇਕ ਕੇ ਆਉਂਦੇ ਹਾਂ ਗੁਰਦੁਆਰੇ ਜਾਂਦੇ ਹਾਂ ਜੀ ਕਿ ਲੋਹੜੀ ਦਾ ਤਿਉਹਾਰ ਆ ਇਸ ਦਾ ਨਤੀਜਾ ਅਜੋਕੇ ਵਿਗੜੇ ਹਾਲਾਤ 'ਚ ਜਿੱਥੇ ਅਸੀਂ ਗੁਰਬਾਣੀ ਦੀ ਨਰਾਦਰੀ ਕਰਦੇ ਹਾਂ ਇਤਿਹਾਸ ਦੇ ਨਾਲ ਛੇੜਛਾੜ ਕਰਦੇ ਹੋਏ ਦੂਜਿਆਂ ਆਪਣੇ ਉਸ ਗੁਰੂ ਦੇ ਦਿੱਤੇ ਸਿਧਾਂਤ ਦੇ ਉਲਟ ਚੱਲਦੇ ਹਾਂ ਉੱਥੇ ਨਾਲ ਹੀ ਵਿਗੜੇ ਹਾਲਾਤ 'ਚ ਦੂਜਿਆਂ ਦੀ ਦੇਖੀ ਅਨੇਕਾਂ ਸਿੱਖ ਵੀ ਇਸ ਨੂੰ ਸਿੱਖ ਨਹੀਂ ਨਾ ਤਾਂ ਮੌਸਮੀ ਤਿਉਹਾਰ ਮੰਨ ਕੇ ਇਸ 'ਚ ਕੁੱਦੇ ਹੁੰਦੇ ਨੇ ਸਿਰਫ ਤਾਂ ਸਿਰਫ ਇਸ ਕਰਕੇ ਹੁੰਦੇ ਨੇ ਭਾਈ ਇਹ ਲੋਹੜੀ ਆ ਸਾਡੇ ਘਰ ਵੀ ਮੁੰਡਾ ਜੰਮਿਆ ਸੀ ਲੋਹੜੀ ਮਨਾਉਣੀ ਹੈ ਅਤੇ ਅਸੀਂ ਵੀ ਧੂਣੀ ਲਾਉਣੀ ਆ ਅਸੀਂ ਵੀ ਰੇੜੀਆਂ ਵੰਡਣੀਆਂ ਸਾਡੀ ਸੰਤਾਨ ਅੱਗੇ ਤੁਰੀ ਹੈ ਅਤੇ ਜੇ ਘਰ ਦੇ ਵਿੱਚ ਪਹਿਲਾਂ ਧੀ ਆ ਭਾਈ ਕੀ ਉਹਨੇ ਸੰਤਾਨ ਨਹੀਂ ਤੋਰੀ ਉਹ ਧੀ ਤਾਂ ਕਿੰਨੇ ਕਿੰਨੇ ਸਿਰ ਜੋੜਦੀ ਆ ਕਿੰਨੇ ਕਿੰਨੀਆਂ ਰਿਸ਼ਤੇਦਾਰੀਆਂ ਸਾਡੇ ਨਾਲ ਬੰਨਦੀ ਆ ਦੇਖੋ ਜਰਾ ਕੇ ਦੇਖੋ ਕਿੰਨਾ ਕਿੰਨਾ ਵਿਆਹ ਜਦੋਂ ਅਸੀਂ ਉਹਦਾ ਕਰਦੇ ਹਾਂ ਆਪਣੀ ਧੀ ਦਾ ਕਿੰਨੇ ਪਰਿਵਾਰ ਸਾਡੇ ਨਾਲ ਜੋੜਦੀ ਆ ਕਿੰਨਾ ਮੋਹ ਲੈਂਦੀ ਆ ਉਹ ਸੋਚਣਾ ਤਾਂ ਪਵੇਗਾ ਨਾ ਪਰ ਇਸ ਦੇ ਨਾਲ ਹੀ ਇਹਨਾਂ 'ਚੋਂ ਅਨੇਕਾਂ ਤਾਂ 15-15 20-20 ਦਿਨਾਂ ਪਹਿਲਾਂ ਹੀ ਇਸ ਦੀ ਤਿਆਰੀ 'ਚ ਰੁੱਝ ਜਾਂਦੇ ਨੇ ਜੁੱਟ ਜਾਂਦੇ ਨੇ ਪੰਜਾਬ 'ਚ ਖਾਸ ਕਰਕੇ ਕੱਚੀ ਅਤੇ ਪੱਕੀ ਸ਼ਰਾਬ ਉਡਾਈ ਜਾਂਦੀ ਹੈ ਅਨੇਕਾਂ ਸਿੱਖੀ ਸਰੂਪ 'ਚ ਹੁੰਦੇ ਹੋਏ ਵੀ ਸ਼ਰਾਬ ਪੀ ਕੇ ਡਿੱਗੇ ਚਾਂਗੜਾ ਮਾਰ ਰਹੇ ਹੁੰਦੇ ਨੇ ਇਸ ਤਰ੍ਹਾਂ ਉਹ ਲੋਕ ਤਿਉਹਾਰ ਨਾਮ ਅਤੇ ਸਿੱਖੀ ਸਰੂਪ ਦੀ ਬੇਅਦਬੀ ਦਾ ਕਾਰਨ ਬਣੇ ਹੁੰਦੇ ਨੇ ਕਈ ਤਾਂ ਸ਼ਰਾਬ ਦੇ ਨਸ਼ੇ 'ਚ ਧੁੱਤ ਲੜਾਈਆਂ ਝਗੜੇ ਅਤੇ ਹੋਰ ਪਤਾ ਨਹੀਂ ਕੀ ਕੁਝ ਮਾਰ ਕੁਟਾਈਆਂ ਮੁਕੱਦਮੇਬਾਜ਼ੀਆਂ ਦਾ ਕਾਰਨ ਬਣਦੇ ਨੇ ਆਪਸੀ ਦੁਸ਼ਮਣੀਆਂ ਕੱਢਣ ਦਾ ਬਹਾਨਾ ਬਣਾਉਂਦੇ ਨੇ ਇਸ ਦਾ ਨਤੀਜਾ ਅਨੇਕਾਂ ਨੂੰ ਬਾਅਦ 'ਚ ਵਕੀਲਾਂ ਦੀ ਪ੍ਰਕਰਮਾ ਅਤੇ ਲੰਮੀਆਂ ਜੇਲ੍ਹਾਂ ਅਤੇ ਹੋਰ ਵੀ ਬਹੁਤ ਕੁਝ ਭੁਗਤਣਾ ਪੈਂਦਾ ਹੈ ਵਿਚਾਰਨ ਦਾ ਵਿਸ਼ਾ ਹੈ ਕਿ ਸਿੱਖ ਤਿਉਹਾਰ ਵੀ ਹੋਵੇ ਤਾਂ ਘੱਟੋ ਘੱਟ ਸੰਗਤਾਂ ਗੁਰਦੁਆਰਿਆਂ 'ਚ ਤਾਂ ਪੁੱਜਣ ਤਾਂ ਵੀ ਇਹ ਖੇ ਖਰਾਬੀ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਉਸ ਸਮੇਂ ਗੁਰਦੁਆਰਿਆਂ ਵਿਚਲੇ ਸਮਾਗਮ ਵੀ ਇਹਨਾਂ ਦੁਰਮਤਾਂ ਹੂੜ ਮਤਾਂ ਤੋਂ ਬਚਾਉਣ ਦਾ ਕਾਰਨ ਬਣ ਸਕਦੇ ਨੇ ਪਰ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਇਹ ਤਿਉਹਾਰਾਂ ਦੀ ਸਾਡਿਆਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਸਾਡਿਆਂ ਪ੍ਰਚਾਰਕਾਂ ਵੱਲੋਂ ਵੀ ਸਹੀ ਪ੍ਰਚਾਰ ਜਿਹੜਾ ਹਜੇ ਤੱਕ ਨਹੀਂ ਕੀਤਾ ਗਿਆ ਤੇ ਨਾ ਹੀ ਕੀਤਾ ਜਾ ਰਿਹਾ। ਇਹ ਅੱਜ ਦੇ ਲੋਹੜੀ ਦੇ ਤਿਉਹਾਰ ਦੇ ਉੱਤੇ ਜੋ ਬਰਬਾਦੀ ਜੋ ਸਾਡੇ ਨਾਲ ਸੰਬੰਧ ਹੈ ਜਾਂ ਨਹੀਂ ਹੈ ਉਹ ਆਪਾਂ ਜੁੜੇ ਹਾਂ। ਤੇ ਹੁਣ ਅਗਲਾ ਜਿਹੜਾ ਜੀ ਮਾਘੀ ਦਾ ਤਿਉਹਾਰ, ਹੁਣ ਉਸ ਇਤਿਹਾਸਕ ਤੱਥ ਨੂੰ ਜਦੋਂ ਵੇਖਾਂਗੇ ਕਿ ਮਾਘੀ ਹੈ ਕੀ ਹੈ ਜੀ, ਮੁਕਤਸਰ ਦੀ ਜੰਗ ਦੇ ਨਾਲ ਜੁੜਦੀ ਹੈ। ਤੇ ਮੁਕਤਸਰ ਦੀ ਜੰਗ ਕਹਿੰਦੇ ਬਈ ਲੜੀ ਕਿਹਨੇ ਤੇ ਕਿਹਦੇ ਨਾਲ ਲੜੀ ਹੈ? ਸਿੱਖਾਂ ਨੇ ਲੜੀ ਹੈ ਤੇ ਉਹਦੇ ਵਿੱਚ ਬਹਾਦਰ ਔਰਤ ਭਾਗ ਕੌਰ ਨੇ ਵੀ ਜਿਹੜਾ ਕਹਿੰਦੇ ਬਈ ਤਲਵਾਰ ਦੇ ਮੁੱਠੇ ਤੇ ਆਪਣਾ ਹੱਥ ਪਾਇਆ ਹੈ। ਕਹਿਣ ਦਾ ਭਾਵ ਕਿ ਉਹ ਵੀ ਮਰਦਾਂ ਵਾਂਗ ਉਸ ਮੈਦਾਨੇ ਜੰਗ ਦੇ ਵਿੱਚ ਪੰਜਾਬ ਦੀ ਸ਼ੇਰਨੀ ਲੜੀ ਹੈ ਤੇ ਰਣ ਤੱਤੇ ਦੇ ਵਿੱਚ। ਇੱਥੋਂ ਹੁਣ ਤੁਸੀਂ ਇੱਥੋਂ ਦੇਖੋ ਕਿ ਉਸ ਜੰਗ ਉਸ ਜਿਹੜੀ ਮੁਕਤਸਰ ਦੀ ਜੰਗ ਹੈ ਮਾਘੀ ਦੇ ਨਾਲ ਜਿਹਨੂੰ ਗੱਠਜੋੜ ਕਰ ਦਿੱਤਾ ਗਿਆ ਭਾਈ, ਉਹਦਾ ਹੁਣ ਤੁਸੀਂ ਨਿਚੋੜ ਕੱਢੋ ਅੱਜ ਉਹਨੂੰ। ਹੁਣ ਦੇਖੋ ਵੀ ਉਹ ਕਿੱਧਰ ਨੂੰ ਚੈਪਟਰ ਜਾ ਰਿਹਾ। ਹੁਣ ਲੋਹੜੀ ਦਾ ਆਪਾਂ ਪਹਿਲਾਂ ਗੱਲ ਕਰ ਲਈ ਤੇ ਹੁਣ ਆਪਾਂ ਜਿਹੜੀ ਲੋਹੜੀ ਤੇ ਮਾਘੀ ਨੂੰ ਇਕੱਠਾ ਕੀਤਾ ਗਿਆ, ਜੋੜ ਦਿੱਤਾ ਗਿਆ ਨੇ ਆ ਕੇ, ਤੇ ਉਹ ਮਾਘੀ ਦਾ ਤਿਉਹਾਰ ਜਿਹੜਾ ਹੈ ਮੁਕਤਸਰ ਦੀ ਜੰਗ ਜਿਹੜੀ ਹੈ ਉਹ ਢਾਬ ਦੇ ਉੱਤੇ ਹੋਈ ਹੈ ਤੇ ਉਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਜਿਹੜੀ ਜਿਹੜਾ ਮੇਨ ਪਾਤਰ ਹੈ ਉਹਦੇ ਵਿੱਚ ਭਾਗ ਕੌਰ ਮਾਈ ਭਾਗੋ, ਜਿਹਦੇ ਸਾਡੇ ਲੰਡੂ ਜਿਹੇ ਕਲਾਕਾਰ ਜਿਹੜੇ ਉੱਠ ਕੇ ਉਹਦੇ ਉਹਨਾਂ ਦੇ ਉੱਤੇ ਗਲਤ ਜਿਹੜਾ ਗੀਤ ਜਿਹੜਾ ਦੱਸਦੇ ਲਿਖਦੇ ਨੇ ਤੇ ਕਈ ਜਿਹੜੇ ਵਿਹੂਣੇ ਜਿਹੜੇ ਲੋਕ ਨੇ ਉਹਨਾਂ ਲੋਕਾਂ ਨੂੰ ਸਪੋਰਟ ਵੀ ਕਰਦੇ ਨੇ। ਪਾਤਰ ਹੈ ਨਾ ਸਾਡਾ ਇਤਿਹਾਸ ਦਾ ਪਾਤਰ ਕਿੱਦਾਂ ਦਾ ਤੇ ਸਾਡੇ ਆਪਣੇ ਕੰਮ ਕਿੱਦਾਂ ਦੇ, ਦੋਨੇ ਚੀਜ਼ਾਂ ਨੂੰ ਜਰਾ ਕੁ ਸੁਮੇਲ ਕਰਕੇ ਦੇਖਣਾ।
ਹਾਂਜੀ ਬਿਲਕੁਲ ਜੀ, ਜਿਹੜਾ ਇਹ ਵੀ ਦੇਖੋ ਮੁਕਤਸਰ ਦੀ ਜੰਗ ਸੀ ਅਸਲ ਦੇ ਵਿੱਚ ਤੇ ਚਮਕੌਰ ਸਾਹਿਬ ਦੀ ਵੀ ਜੰਗ ਸੀ ਤੇ ਉਧਰੋਂ ਜਿਹੜੀ ਸਰਹੰਦ ਦਾ ਵੀ ਇਤਿਹਾਸ ਸਾਡਾ ਇੱਕ ਜੁਝਾਰੂ ਪੱਖ ਦਰਸਾਉਂਦਾ ਸੀ, ਪਰ ਹੌਲੀ ਹੌਲੀ ਇਹ ਸਾਰਿਆਂ ਨੂੰ ਮੇਲਾ ਬਣਾ ਦਿੱਤਾ ਗਿਆ। ਪਹਿਲਾਂ ਮਤਲਬ ਉਹੀ ਚੱਕਰ ਹੈ ਕਿ ਜਿਵੇਂ ਜਿਵੇਂ ਦੀ ਜਾਗਰੂਕਤਾ ਸੀਗੀ ਕੌਮ ਦੇ ਵਿੱਚ ਉਸੇ ਉਸੇ ਕਿਸਮ ਦਾ ਜਿਹੜਾ ਸਾਡੇ ਸਾਹਮਣੇ ਪਰੋਸੇ ਗਏ ਤਿਉਹਾਰ, ਜਿਵੇਂ ਪਹਿਲਾਂ ਸ਼ਹੀਦੀ ਜੋੜ ਮੇਲਾ, ਮਤਲਬ ਦੇਖਣ ਨੂੰ ਐਂ ਲੱਗਦਾ ਸੀ ਵੀ ਸ਼ਹੀਦਾਂ ਬਈ ਸ਼ਹੀਦੀ ਦੀ ਗੱਲ ਹੋਊਗੀ ਉੱਥੇ, ਪਰ ਹੌਲੀ ਹੌਲੀ ਉਸ ਸ਼ਹੀਦੀ ਜੋੜ ਮੇਲੇ ਨੂੰ ਜਿਹੜਾ ਰੂਪ ਦੇ ਦਿੱਤਾ ਗਿਆ ਇੱਕ ਸਿਆਸੀ ਕੇਂਦਰ ਬਣਾ ਦਿੱਤਾ ਗਿਆ, ਸਿਆਸੀ ਕਾਨਫਰੰਸਿਸ ਉੱਥੇ ਹੋਣ ਲੱਗੀਆਂ ਜੋ ਵੀ, ਤੇ ਉਹ ਸਾਰਾ ਕੁਛ ਚੱਲਦਾ ਰਿਹਾ ਤੇ ਹੌਲੀ ਹੌਲੀ ਹੁਣ ਹਾਲਾਤ ਆਪਣੇ ਜਿਹੜੇ ਅੱਜ ਦੇ ਦੇਖੋ ਤੁਸੀਂ, ਉੱਥੇ ਬਕਾਇਦਾ ਉਸਨੂੰ ਮੇਲਾ ਹੀ ਕਹਿੰਦੇ ਨੇ ਤੇ ਮੇਲਾ ਹੀ ਬਣ ਗਿਆ ਜੀ ਉਹ, ਕੋਈ ਉੱਥੇ ਕੋਈ ਇੱਦਾਂ ਦੀ ਕੋਈ ਆਪਾਂ ਨੂੰ ਕੋਈ ਪ੍ਰਚਾਰ ਵਾਲੀ ਕੋਈ ਖਾਸ ਗੱਲ ਦੇਖਣ ਨੂੰ ਨਹੀਂ ਮਿਲਦੀ। ਤੇ ਇਸੇ ਤਰ੍ਹਾਂ ਦਾ ਇਹ ਮਾਘੀ ਦਾ ਵੀ ਮੇਲਾ ਹੀ ਬਣਾ ਦਿੱਤਾ ਗਿਆ ਆ, ਕਿਉਂਕਿ ਜਿਹੜੇ ਹੁਣ ਸ਼ਾਇਦ ਸਾਡੇ ਆਪਣੀਆਂ ਪ੍ਰਬੰਧਕ ਕਮੇਟੀਆਂ ਨੂੰ ਹੀ ਜਿਹੜੀ ਜਾਗਰੂਕਤਾ ਉਹ ਹੁਣ ਚੰਗੀ ਨਹੀਂ ਲੱਗਦੀ ਤੇ ਉਹ ਜਿਹੜੇ ਲੋਕਾਂ ਦੇ ਹੱਕ ਦੱਸਣ ਦੀ ਜਾਂ ਵਿੱਚ ਜੁਝਾਰੂਪਨ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਹਰ ਇੱਕ ਕੋਸ਼ਿਸ਼ ਨੂੰ ਨਾਕਾਮ ਕਰਨ ਦਾ ਯਤਨ ਕਰ ਰਹੇ ਨੇ ਤੇ ਲੋਕਾਂ ਨੂੰ ਉਸੇ ਤਰੀਕੇ ਦੇ ਨਾਲ ਆਓ ਤੇ ਪੈਸੇ ਖਰਚੋ ਤੇ ਜਾਓ, ਬਸ ਇੰਨੇ ਕੁ ਥਾਂ ਤੇ ਰੱਖਣ ਦੇ ਲਈ ਉਹ ਆਪਣਾ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਆ। ਤੇ ਜਿਹੜਾ ਮਾਘੀ ਦਾ ਮੇਲਾ ਬਣਾਉਣ ਦਾ ਮਤਲਬ ਇਹਦੇ 'ਚ ਕੀ ਵੈਸੇ ਸੋਚਿਆ ਜਾਵੇ ਵੀ ਇਹਦੇ 'ਚ ਕੀ ਮੇਲਾ ਸੀਗਾ ਵੀ ਉੱਥੇ ਜਿਹੜੇ ਉੱਥੇ ਸਿੰਘਾਂ ਦੀ ਸ਼ਹੀਦੀ ਹੋਈ ਵੀ ਇਸ ਕਰਕੇ ਉੱਥੇ ਮੇਲੇ ਲਾਉਣੇ ਆ, ਇਹ ਤਿਉਹਾਰ ਮਨਾਉਣ ਦਾ ਕੀ ਮਕਸਦ ਰਹਿ ਜਾਂਦਾ ਆ ਬਈ, ਮੇਲਿਆਂ ਦਾ ਇਸ ਤਿਉਹਾਰ ਦੇ ਨਾਲ ਕੀ ਸੰਬੰਧ ਹੈ? ਤੇ ਦੂਸਰੇ ਪਾਸੇ ਜਦੋਂ ਇਹਨੂੰ ਰਲ ਗੱਡ ਕੀਤਾ ਜਾਂਦਾ ਲੋਹੜੀ ਦੇ ਨਾਲ ਤਾਂ ਇਹ ਅਸਲੋਂ ਹੀ ਮਤਲਬ ਲੋਹੜੀ ਇੱਕ ਖੁਸ਼ੀਆਂ ਦਾ ਤਿਉਹਾਰ ਸਮਝ ਕੇ ਮਨਾਇਆ ਜਾਂਦਾ ਆ, ਤੇ ਇੱਧਰੋਂ ਜਿਹੜਾ ਆਪਣਾ ਮਾਘੀ ਦਾ ਜਾਂ ਮੁਕਤਸਰ ਸਾਹਿਬ ਜੀ ਜਿਹੜੀ ਜੰਗ ਹੋਈ ਆ ਉਹਨੂੰ ਉਹਦਾ ਤੇ ਲੋਹੜੀ ਦਾ ਮਨਾਉਣ ਦਾ ਢੰਗ ਇੱਕ ਕਿਵੇਂ ਹੋ ਸਕਦਾ ਆ? ਇਹ ਗੱਲ ਮੇਰੀ ਸਮਝ ਤੋਂ ਤਾਂ ਵੈਸੇ ਮੈਨੂੰ ਤਾਂ ਨਹੀਂ ਇਹ ਸਹੀ ਲੱਗਦੀ, ਬਾਕੀ ਜਿਹਨੂੰ ਸਹੀ ਲੱਗਦੀ ਹੈ ਵੀ ਉਹਨਾਂ ਦੀ ਆਪਣੀ ਮਰਜ਼ੀ ਹੈ। ਖੁਸ਼ੀਆਂ ਇੱਕ ਪਾਸੇ ਜਿਹੜਾ ਖੁਸ਼ੀਆਂ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਕੋਈ ਮੇਲਾ ਹੋਵੇ ਤੇ ਦੂਸਰੇ ਪਾਸੇ ਜਿਹੜੀਆਂ ਸ਼ਹਾਦਤਾਂ ਹੋਈਆਂ ਉਹਨਾਂ ਦੇ ਉੱਤੇ ਜੇ ਕੋਈ ਇਕੱਠ ਹੁੰਦਾ ਹੋਵੇ ਵੀ ਹਾਂ ਉਸ ਉਹਨਾਂ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹੋਈਏ ਤੇ ਉੱਥੇ ਫਿਰ ਲੋਹੜੀ ਦਾ ਤਿਉਹਾਰ ਮਨਾਉਣ ਦਾ ਕੀ ਮਕਸਦ ਰਹਿ ਜਾਂਦਾ ਆ ਇਹ ਵੀ ਗੱਲ ਬਿਲਕੁਲ ਆਪਣੇ ਪਰ ਹੌਲੀ ਹੌਲੀ ਕੀ ਹੁੰਦਾ ਜਾ ਰਿਹਾ ਹੈ ਕਿ ਆਪਾਂ ਜਿਹੜਾ ਆ ਹੌਲੀ ਹੌਲੀ ਜਿਹੜਾ ਆਪਾਂ ਆਪਣਾ ਵਜੂਦ ਆ ਉਹ ਖਤਮ ਕਰਦੇ ਜਾ ਰਹੇ ਹਾਂ ਹੌਲੀ ਹੌਲੀ ਬਹੁਤ ਰਲ ਗੱਡ ਹੋ ਚੁੱਕਾ ਆ ਜੋ
ਹਾਂਜੀ ਪੀਰ ਸਾਹਿਬ ਸਿੰਘ ਜੀ ਇਹਦੇ ਵਿੱਚ ਹੀ ਦੇਖੋ ਜਿੱਥੇ ਮਾਤਾ ਭਾਗ ਕੌਰ ਨੇ ਏਡੀ ਵੱਡੀ ਜਿਹੜੀ ਉੱਥੇ ਜਿਹੜੀ ਇੱਕ ਧਰਮ ਨੂੰ ਇਤਿਹਾਸ ਨੂੰ ਜਿਹੜਾ ਮੋੜ ਦਿੱਤਾ ਉੱਥੇ ਨਾਲ ਨਾਲ ਜਿਹੜੇ ਜਿਨ੍ਹਾਂ ਨੇ ਗੁਰੂ ਦੇ ਨਾਲ ਟੁੱਟੀ ਗੰਢੀ ਠੀਕ ਹੈ ਜੀ ਤੇ ਜਿਨ੍ਹਾਂ ਦੇ ਨਾਂ ਦੇ ਉੱਤੇ ਮਹਾਂ ਸਿੰਘ ਵਰਗੇ ਜਿਹੜੇ ਗੁਰੂ ਸਾਹਿਬਾਨ ਦੇ ਸਿੱਖ ਸਨ ਉਹਨਾਂ ਦੇ ਜਿਹੜੇ ਉਹਨਾਂ ਨੇ ਜਿਹੜੀ ਗੁਰੂ ਸਾਹਿਬਾਨ ਦੇ ਨਾਲ ਜਿਹੜੀ ਤੋੜ ਕੇ ਚਲੇ ਗਏ ਸਨ ਅਸੀਂ ਨੀ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਇਤਿਹਾਸ ਦੱਸਦਾ ਹੈ ਤੇ ਉਹ ਦੇਖੋ ਤੁਸੀਂ ਉਹਨਾਂ ਦੀ ਜਿਹੜੀ ਜਥੇਦਾਰ ਬਣ ਕੇ ਨਾਲ ਮਾਤਾ ਭਾਗ ਕੌਰ ਜਦੋਂ ਆਪਣੇ ਪਿੰਡਾਂ 'ਚ ਜਾਂਦੇ ਨੇ ਉਹ ਆਉਂਦੇ ਉਹ ਨਾਲ ਤੇ ਉੱਥੇ ਖਦਰਾਣੇ ਦੀ ਢਾਬ 'ਤੇ ਆ ਕੇ ਜਿਹੜੀ ਟੁੱਟੀ ਗੰਢੀ ਉਹਨੇ ਤਾਂ ਗੰਢ ਲਈ ਭਾਈ ਅਤੇ ਜਿਹੜੀ ਤੁਸੀਂ ਅੱਜ ਤੋੜੀ ਫਿਰਦੇ ਗੁਰੂ ਨਾਲੋਂ ਤੁਸੀਂ ਉਹਨੇ ਤਾਂ ਜੀਂਦੇ ਜੀ ਉਹ ਜਿਹੜਾ ਜੋ ਉਹਨੇ ਕੀਤਾ ਸੀ ਉਹਨੂੰ ਨਵਾ ਉਹਨੂੰ ਉਹਨੂੰ ਸਿਰੇ ਚਾੜ੍ਹ ਲਿਆ ਉਹ ਤਾਂ ਆਪਣੇ ਗੁਰੂ ਦੇ ਨਾਲ ਨਵਾ ਗਏ ਅਤੇ ਭਾਈ ਜਿਹੜੇ ਅਸੀਂ ਕੰਮ ਕਰਦੇ ਹਾਂ ਉਹ ਮੇਰੇ ਹਿਸਾਬ ਦੇ ਨਾਲ ਇਸੇ ਕਰਕੇ ਵੀਰ ਸਾਹਿਬ ਸਿੰਘ ਜੀ ਸਾਡੇ ਗੁਰਦੁਆਰਿਆਂ ਦੀਆਂ ਸਟੇਜਾਂ ਦੇ ਉੱਤੋਂ ਸ਼ਾਇਦ 40 ਮੁਕਤਿਆਂ ਦਾ ਇਤਿਹਾਸ ਇਸੇ ਕਰਕੇ ਨਹੀਂ ਸੁਣਾਇਆ ਜਾਂਦਾ ਕਿਉਂਕਿ ਅਸੀਂ ਸਾਡੇ 'ਚ ਆਪਣੇ ਆਪ ਦੇ ਵਿੱਚ ਬਹੁਤ ਗਿਰਾਵਟ ਆ ਚੁੱਕੀ
ਹਾਂਜੀ ਹਾਂਜੀ ਬਿਲਕੁਲ ਜੀ
ਨਹੀਂ ਤਾਂ ਇਹ ਜਿਹੜਾ ਇਤਿਹਾਸ ਹੈ ਮਾਣਮੱਤਾ ਇਤਿਹਾਸ ਆ ਗੁਰੂ ਨਾਲੋਂ ਟੁੱਟੀ ਗੰਢੀ ਜਿਹੜੀ ਤੋੜ ਕੇ ਭੱਜੇ ਸੀ ਸਿੱਖ ਹੁਣ ਇਹ ਗੱਲ ਵੱਖਰੀ ਜੋ ਮਰਜ਼ੀ ਹੁਣ ਤੁਸੀਂ ਕਈ ਕਹਿਣਗੇ ਨਹੀਂ ਇੱਦਾਂ ਹੋਇਆ ਇਤਿਹਾਸ ਤਾਂ ਇਹੀ ਕਹਿੰਦਾ ਪਰ ਚਲੋ ਜੇ ਤੁਹਾਡੇ ਕਹਿਣ ਦੇ ਮੁਤਾਬਕ ਜੋ ਤੁਸੀਂ ਕਹਿੰਦੇ ਨਹੀਂ ਵੀ ਹੋਇਆ ਪਰ ਜਿਹੜੀ ਜਿਹੜੀ ਉਹਨਾਂ ਨੇ ਜਿਹੜੇ ਜਿਹੜੇ ਬਦਾਵੇ ਦਿੱਤੇ ਸਾਨੂੰ ਪਾੜੇ ਤਾਂ ਹੈ ਨਾ ਗੁਰੂ ਸਾਹਿਬਾਨ ਤੋਂ ਪੜਵਾ ਲਿਆ ਉਹਨੀ ਤਾਂ ਜਿਹਦੇ ਜੀ ਪੜਵਾ ਲਿਆ ਤੇ ਜਿਹੜੇ ਅਸੀਂ ਬਦਾਵੇ ਦੇ ਕੇ ਬੈਠੇ ਹਾਂ ਸਿੱਖੋ ਜਿੰਨੇ ਵੀ ਤੁਸੀਂ ਸੁਣਦੇ ਹੋ ਭਾਈ ਆਪਾਂ ਨਿਊਜ਼ੀਲੈਂਡ ਦੀ ਗੱਲ ਕਰ ਲੈਂਦੇ ਅਸੀਂ ਜਿਹੜੇ ਬਦਾਵੇ ਦੇ ਕੇ ਬੈਠੇ ਹਾਂ ਅਸੀਂ ਜਿਹੜਾ ਝੂਠ ਦੇ ਨਾਲ ਐਡਾ ਵੱਡਾ ਸਾਂਝ ਪਾ ਕੇ ਬੈਠੇ ਹਾਂ ਕਾਹਦੀ ਸਾਂਝ ਆ ਤੁਹਾਡੀ ਭਾਈ ਸਿੱਖੋ ਗੁਰੂ ਨਾਲ ਸਾਂਝ ਹੋਣੀ ਚਾਹੀਦੀ ਕਿ ਝੂਠ ਨਾ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਨਾ ਮੇਰੀ ਕਿਸੇ ਨਾਲ ਕੋਈ ਨਿੱਜੀ ਕੋਈ ਗੱਲਬਾਤ ਨਾ ਕੋਈ ਦੁਸ਼ਮਣੀ ਆ ਪਰ ਗੱਲ ਸਿਧਾਂਤ ਦੀ ਆ ਹੁਣ ਕਈ ਕਹਿਣਗੇ ਭਾਈ ਤੁਸੀਂ ਕਿਹੜਾ ਇਤਿਹਾਸ ਪੜ੍ਹ ਲਿਆ ਉਹ ਭਾਈ ਉਹੀ ਇਤਿਹਾਸ ਪੜ੍ਹ ਲਿਆ ਜਿਹੜਾ ਸਾਡੇ ਪੁਰਖਿਆਂ ਨੇ ਸਿਰਜਿਆ ਜਿਹਦੇ ਤੋਂ ਸਿੱਖਾਂ ਨੇ ਹਮੇਸ਼ਾ ਸੇਧ ਲਈ ਉਹੀ ਇਤਿਹਾਸ ਪੜ੍ਹਿਆ ਤੇ ਉਹੀ ਸਾਡੇ ਪ੍ਰਚਾਰਕ ਕਿਉਂ ਨਹੀਂ ਇਤਿਹਾਸ ਨੂੰ ਦੱਸਦੇ ਭਾਈ ਮੋਹਰੇ ਬਹਿ ਕੇ ਉਦੋਂ ਤਾਂ ਅਸੀਂ ਵਿਚਕਾਰੇ ਛੱਡੀ ਜਾਣੇ ਆ ਤੇ ਨੋਟ ਦੇਈ ਜਾਣੇ ਉਹਨਾਂ ਨੂੰ ਆਇਆਂ ਨੂੰ ਕਥਾਵਾਚਕ ਵੱਡੇ ਵੱਡੇ ਜਿਹੜੇ ਆਉਂਦੇ ਆ ਦਿੰਦੇ ਕਿ ਨਹੀਂ ਦਿੰਦੇ ਉਹ ਤੁਹਾਡੇ ਮੂਹਰੇ ਬੈਠੇ ਪੁੱਠੇ ਪੁੱਠੇ ਸ਼ੇਰ ਵੀ ਪੜ ਜਾਣਗੇ ਤਾਂ ਤੁਸੀਂ ਫੇਰ ਵੀ ਚਕਾਰੇ ਛੱਡੀ ਜਾਂਦੇ ਫੇਰ ਪਹੁੰਚੀ ਆਤਮਾ ਜੀ ਗਿਆਨੀ ਜੀ ਤੇ ਗੁਰੂ ਨੇ ਕੀ ਕਿਹਾ ਸੀ ਮੇਰਾ ਗੁਰਸਿੱਖ ਭਾਈ ਤਾਂ ਹੋ ਸਕਦਾ ਹੈ ਮੈਂ ਤੇ ਪੈਰ ਥੋੜੀ ਫੜਨੇ ਆ ਅਸੀਂ ਤਾਂ ਪੈਰ ਧੋ ਧੋ ਪੀਣੇ ਸ਼ੁਰੂ ਕਰਤੇ ਉਹਨਾਂ ਦੇ ਗੁਰੂ ਦੀ ਗੱਲ ਸੁਣਾਉਣੀ ਸਾਡਾ ਸਿੱਖ ਗੁਰਸਿੱਖ ਭਾਈ ਹੋ ਸਕਦਾ ਉਹ ਗੁਰੂ ਥੋੜੀ ਬਣ ਗਿਆ ਗੁਰੂ ਤਾਂ ਸਾਡਾ ਸ਼ਬਦ ਆ ਜੇ ਫਿਰ ਅਸੀਂ ਉਹਦੇ ਪੈਰੀ ਹੱਥ ਲਾਉਣ ਲੱਗ ਪਏ ਫਿਰ ਗੁਰੂ ਤਾਂ ਸਾਡਾ ਉਹ ਹੋ ਗਿਆ ਫਿਰ ਗੁਰਦੁਆਰੇ ਮੱਥਾ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਦੇ ਹਾਂ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਕਹਿਣ ਬਦਾਵਾ ਤਾਂ ਅਸੀਂ ਦੇ ਦਿੱਤਾ ਗੁਰੂ ਨੇ ਸਾਨੂੰ ਸ਼ਬਦ ਨਾਲ ਜੁੜਿਆ ਅਸੀਂ ਦੇਹ ਨਾਲ ਜੁੜਦੇ ਫਿਰਦੇ ਹੁਣ ਵੀ ਸਿਧਾਂਤ ਤਾਂ ਬੜਾ ਸੌਖਾ ਜਿਹਾ ਆ
ਹਾਂਜੀ ਬਿਲਕੁਲ ਜੀ ਇਹ ਹੌਲੀ ਹੌਲੀ ਬਿਲਕੁਲ ਉਹੀ ਤਰੀਕੇ ਦੇ ਨਾਲ ਜਿਹੜੀ ਘੁਸਪੈਠ ਹੈ ਉਹ ਰੰਗ ਲਿਆਂਦੀ ਜਾ ਰਹੀ ਆ ਤੇ ਹੌਲੀ ਹੌਲੀ ਜਿਹੜਾ ਸਿੱਖ ਸਮਾਜ ਆਪਣੀ ਵੱਖਰੀ ਹੋਂਦ ਇਹਨਾਂ ਤਿਉਹਾਰਾਂ ਦੀ ਰਲ ਗੱਡ ਦੇ ਵਿੱਚ ਹੌਲੀ ਹੌਲੀ ਖਤਮ ਕਰਦਾ ਜਾ ਰਿਹਾ ਆ ਤੇ ਜੇ ਇਹੋ ਜੇ ਹਾਲਾਤ ਇੱਦਾਂ ਹੀ ਚੱਲਦੇ ਰਹਿਣਗੇ ਤਾਂ ਹੋ ਸਕਦਾ ਕਿ ਸਿੱਖ ਕੌਮ ਆਪਣੀ ਜਿਹੜੀ ਵੱਖਰੀ ਹੋਂਦ ਉਸਨੂੰ ਗਵਾ ਬੈਠੇ ਪਰ ਫਿਰ ਵੀ ਉਮੀਦ ਕਰਦੇ ਹਾਂ ਕਿ ਜਿਹੜਾ ਇਸ ਪਾਸੇ ਵੱਲ ਕਿਤੇ ਨਾ ਕਿਤੇ ਜਾ ਕੇ ਜਿਹੜੀ ਸਿੱਖ ਕੌਮ ਸੋਚਣ ਲੱਗੇਗੀ ਅਤੇ ਜਿਹੜਾ ਇਸ ਪਾਸੇ ਵੱਲ ਵੀ ਕੰਮ ਤੁਰੇਗਾ ਪਰ ਉਨੀ ਦੇਰ ਤੱਕ ਜਿੰਨੇ ਕੁ ਵੀ ਆਪਾਂ ਹੈ ਆਪਾਂ ਸਮਝਦੇ ਹਾਂ ਇਸ ਗੱਲ ਦੀ ਸੋਝੀ ਰੱਖਦੇ ਹਾਂ ਜਾਂ ਜਾਗਰੂਕ ਧਿਰਾਂ ਨੇ ਉਹ ਸਾਰੇ ਆਪਾਂ ਕੋਸ਼ਿਸ਼ ਕਰੀਏ ਕਿ ਜਿੰਨਾ ਵੀ ਹੋ ਸਕਦਾ ਇਸ ਨੂੰ ਜਿਹੜਾ ਇਸ ਵਿਸ਼ੇ ਦੇ ਉੱਤੇ ਜਿਵੇਂ ਵਧੀਆ ਲੱਗਾ ਕਿ ਜਿਹੜੇ ਦੋ ਤਿੰਨ ਜਿਹੜੇ ਲੇਖ ਲੋਹੜੀ ਦੇ ਵਿਸ਼ੇ ਦੇ ਉੱਤੇ ਜਿਹੜੇ ਆਏ ਨੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਪਏ ਨੇ ਅਤੇ ਇਹ ਵਧੀਆ ਵਧੀਆ ਗੱਲ ਹੈ ਇੱਕ ਵਧੀਆ ਆਸਾਰ ਨੇ ਕਿ ਸ਼ਾਇਦ ਇਸ ਪਾਸੇ ਵੱਲ ਨੂੰ ਗੱਲ ਤੁਰੇ ਅਤੇ ਜਿਹੜੇ ਆਪਾਂ ਆਪਣੇ ਜੋ ਮਾਣ ਮੱਤਾ ਇਤਿਹਾਸ ਜਿਹੜਾ ਸਿਰਜਿਆ ਗਿਆ ਸਿੱਖ ਕੌਮ ਦਾ ਇਤਿਹਾਸ ਕੋਈ ਗੱਲਾਂ ਬਾਤਾਂ ਵਾਲਾ ਨਹੀਂ ਹੈ ਕੋਈ ਮਿਥਿਹਾਸ
ਕਾਲਰ ਨੇ ਜੀ ਪਹਿਲਾਂ ਨਾ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਵਾਹਿਗੁਰੂ ਖਾਲਸਾ ਫਤਿਹ ਜੀ
ਹਾਂਜੀ ਹਾਂਜੀ ਭਾਜੀ
ਇਤਿਹਾਸ ਬਾਰੇ ਸਾਡੇ ਜਿਸ ਤਰ੍ਹਾਂ ਹਰਪ੍ਰੀਤ ਨੇ ਇੰਗਲੈਂਡ ਵਿੱਚ ਗੁਰੂ ਤੇਗ ਬਹਾਦਰ ਗੱਲ ਕੀਤੀ ਆ ਤੁਸੀਂ ਇਤਿਹਾਸ ਵੀ ਸੁਣੀ ਹੋਵੇ
ਮੈਂ ਸੁਣੀ ਨਹੀਂ ਜੀ ਬਟ ਮੇਰੇ ਕੋਲ ਆਈ ਆ ਲਿੰਕ ਭੇਜਿਆ ਜੀ ਕਿਸੇ ਨੇ
ਉਹ ਕਹਿੰਦਾ ਕਿਸੇ ਨੇ ਸੈਕਟਰੀ ਨੇ ਕਿਹਾ ਵੀ ਤੂੰ ਇਤਿਹਾਸ ਸਟੈਪ ਕਰਕੇ ਜਿਹੜਾ ਪੜਿਆ ਜੇ ਸਾਡੇ ਵਿਚਾਰਵਾਨ ਵਿਦਵਾਨ ਇਹਨੂੰ ਕਰ ਲੈਣ ਸੋਧ ਸਟੈਪ ਕਰਨ ਕੇ ਸਾਨੂੰ ਲੋੜ ਨੀ ਜਿਹੜੇ ਗੁਰੂ ਨੇ ਸਾਡੇ ਖਿਲਾਫ਼ ਆ ਨਾ ਗੱਲਾਂ
ਜਾਣੀ ਕਿ ਜਿਹੜਾ ਜਿਹੜਾ ਆਪਾਂ ਨੂੰ ਛੱਡ ਕੇ ਪੜ੍ਹਦੇ ਆ
ਨੀ ਪੜ੍ਹਨਾ ਉਹਨੇ ਕੀ ਉਦਾਹਰਨ ਦਿੱਤੀ ਕਹਿੰਦੇ ਮੱਝ ਦੇ ਥਣਾਂ ਵਿੱਚ ਦੁੱਧ ਹੁੰਦਾ
ਹਾਂਜੀ
ਜਿਹੜਾ ਗਿਆਨਵਾਨ ਹੁੰਦਾ ਉਹ ਬੰਦਾ ਦੋ ਚੋਲਾ ਨਾ ਚਿੱਚੜ ਨੂੰ ਛੇੜਦਾ ਹੋਰ ਦੀਆਂ ਹੋਰ ਘੁਮਾ ਕੇ ਕਰ ਦਿੱਤੀਆਂ ਜਿਸ ਗੱਲ ਤੇ ਉਹਨੇ ਕਿਹਾ ਉਹਦਾ ਜਵਾਬ ਨੀ ਦਿੱਤਾ ਉਸ ਬੰਦੇ ਨੇ
ਦੇਣਾ ਹੀ ਨੀ ਜੀ ਉਹਨੇ ਜਵਾਬ
ਲੋਹੜੀ ਦਾ ਤਿਉਹਾਰ ਦੀ ਗੱਲ ਕੀਤੀ ਆ
ਹਾਂਜੀ
ਸਾਡੇ ਗੁਰਦੁਆਰੇ ਵਾਲੇ ਤਾਂ ਕਹਿਣਾ ਜੇ ਉਹਨਾਂ ਦੀ ਅਕਲ ਹੋਵੇ ਦੁਕਾਨਦਾਰੀ ਆ ਭਾਈ ਸਾਡੇ ਗੁਰਦੁਆਰੇ
ਏਦਾਂ ਤੁਸੀਂ ਨਾ ਕਿਹਾ ਕਰੋ
ਨਹੀਂ ਕਿਉਂ ਜਿਹੜੀ ਕਹਿੰਦੇ ਸੰਗਤ ਰੁਸਦੀ ਸੰਗਤ ਜਿਹੜੀ ਹੁੰਦੀ ਜਿਹਨੂੰ ਪਤਾ ਹੁੰਦਾ ਉਹ ਕਦੇ ਰੁਸਦਾ
ਉਹ ਨੀ ਰੁਸਦੀ ਹਾਂਜੀ
ਫਿਰ ਫਿਰ ਜੇ ਉਹਨਾਂ ਨੂੰ ਅਕਲ ਹੋਵੇ ਤਾਂ ਫਿਰ ਇੱਕ ਦੁਕਾਨਦਾਰੀ ਤਾਂ ਕਹਿਣਾ ਪਊਗਾ ਜਿਹੜਾ ਸੌਦਾ ਜੋ ਮਰਜ਼ੀ ਵੇਚੋ ਜੇ ਕਹਿੰਦੇ ਸਿੱਖਾਂ ਦੁਕਾਨ ਹੋਵੇ ਉੱਥੇ ਕਰਿਆਨੇ ਦੇ ਸਿਗਟਾਂ ਵੀ ਰੱਖੀਆਂ ਹੋਣ ਬੰਦਾ ਸਮਝਦਾ ਤਾਂ ਉੱਥੇ ਦੁਕਾਨ ਤੇ ਨੀ ਜਾਂਦਾ ਮੁੜ ਕੇ ਫਿਰ ਇਹ ਤਾਂ ਕਹਿੰਦੇ ਸਭ ਕੁਝ ਕਰਨਾ ਇਸ ਕਰਕੇ ਦੁਕਾਨਦਾਰੀ ਤਾਂ ਕਹਿਣਾ ਪੈਂਦੀ ਆ ਇਹ ਸੱਚ ਆ ਸੰਗਤ ਕਦੇ ਰੁਸਦੀ ਜਿਹਨੂੰ ਗਿਆਨ ਆ ਨਾ ਗੁਰਦੁਆਰਾ ਗੁਰਦੁਆਰਾ ਘਰ ਵੀ ਗੁਰਦੁਆਰਾ ਉਸ ਬੰਦੇ ਦਾ ਇਨਸਾਨ ਜਿਹੜਾ ਚੰਗਾ ਇਨਸਾਨ ਆ ਗੁਰਬਾਣੀ ਤਾਂ ਸਾਨੂੰ ਇਨਸਾਨ ਬਣਾਉਂਦੀ ਕਿ ਬਾਹਰ ਮੂਰਤ ਬਣਾਉਂਦੀ ਇਕੱਲੀ
ਇਹ ਕਈ ਕੁਛ ਚੱਲਦਾ ਜੀ ਇਹਦੇ ਵਿੱਚ ਹੁਣ ਕਈਆਂ ਨੂੰ ਤਾਂ ਲੱਗਦਾ ਵੀ ਮੂਰਖ ਵੀ ਬਣਾਉਂਦੇ ਕਈ ਤਾਂ ਏਦਾਂ ਲੈ ਕੇ
ਚੱਲਦੇ ਪਹਿਲਾਂ ਹੁਣ ਲੋਹੜੀ ਦਾ ਤਿਉਹਾਰ ਆ ਸਾਨੂੰ ਸਿੱਧਾ ਪਤਾ ਜਿਹੜਾ ਗੁਰੂ ਦੇ ਉਲਟ ਸਾਡੀ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਉਲਟ ਉਹ ਕੰਮ ਛੇਤੀ ਕਰਦੇ ਆ ਸਸਤਾ ਹੁੰਦਾ ਕਹਿੰਦੇ ਸਾਡੀ ਮਾਨ ਮਰਜ਼ਾਦਾ ਪਹਿਲਾਂ ਚਲੀ ਆਉਂਦੀ ਆ ਜਿੱਦ ਰੱਖੜੀ ਹੋਈ ਕਾਹੀ ਕਾਫੀ ਤਿਉਹਾਰ ਆ ਮੱਸਿਆ ਪੁੰਨਿਆ ਸੰਗਰਾਂਦ
ਹਾਂਜੀ
ਗੁਰੂ ਗ੍ਰੰਥ ਸਾਹਿਬ ਤਾਂ ਰੋਕਦੇ ਆ ਪਰ ਅਸੀਂ ਮਨਾਉਣਾ ਭਾਈ ਕਰ ਲੋ ਜੋ ਕਰਨਾ
ਕਰੋ ਜੋ ਤੁਸੀਂ ਕਰਨਾ
ਸਾਡੀ ਸੰਗਤ ਰੁਸਦੀ ਆ
ਅਸੀਂ ਤਾਂ ਮਨ ਮਰਜ਼ੀ ਦੇ
ਅਸੀਂ ਮਨਾਉਣਾ
ਹਾਂਜੀ ਹਾਂਜੀ
ਇਹ ਸਾਡੀ ਪਰੰਪਰਾ ਜੀ ਗੁਰਦੁਆਰਿਆਂ ਦੀ ਹੈਗੀ ਆ ਇੱਥੇ ਆ ਕੇ ਕਹਿਣਾ ਪੈਂਦਾ ਅਸੀਂ ਬ੍ਰਾਹਮਣ ਆ ਜੇ ਦੇਖੋ ਬਾਹਰੋਂ ਸਰੂਪ ਸਾਡਾ ਕੌਮ ਦਾ ਕੰਸੈਪਟ ਆ ਸਿੱਖ ਹੋਣਾ ਦਾੜੀ ਕੇਸ ਪੱਤ ਵਧੀਆ ਪਾਉਣਾ ਹਨਾ ਧਰਮ ਤਾਂ ਅਪਣਾਉਣਾ ਪਊਗਾ ਜਿਹੜੀਆਂ ਅਸਲ ਗੱਲਾਂ ਹੋਣਗੀਆਂ ਇਹਦੇ ਵਿੱਚ ਜੇ ਉਹਨੇ ਅਸੀਂ ਆਉਣ ਤਾਂ ਭਾਈ ਅਸੀਂ ਢੌਂਗੀ ਆ ਢੌਂਗੀ ਸਾਡੀ ਬਹੁਤ ਗਿਣਤੀ ਆ ਇਸ ਕਰਕੇ ਆਪਣਾ ਆਪਣਾ ਮਨਾਓ ਜਾਂਦਾ ਹੋਕਾ ਦੇਣਾ ਸਾਡਾ ਜ਼ਰੂਰ ਪਰ ਜੇ ਸਾਡਾ ਆਪਣਾ ਮਨਾ ਸਕਦੇ ਹਾਂ
ਹਾਂਜੀ ਹਾਂਜੀ ਹਾਂਜੀ
ਇਹ ਕਮੇਟੀਆਂ ਨੀ ਸੋਧਣਗੀਆਂ ਭਾਈ ਘਾਟਾ ਪੈਂਦਾ ਦੁਕਾਨਦਾਰ ਨੂੰ ਘਾਟਾ ਪੈਂਦਾ ਹੁੰਦਾ
ਹਾਂਜੀ ਉਹ ਤਾਂ ਹੈ ਜੀ
ਗੁਰੂ ਨੂੰ ਤਾਂ ਕੋਈ ਘਾਟਾ ਨੀ ਗੁਰੂ ਸਾਡੇ ਗੁਰੂ ਨੂੰ ਕੋਈ ਕਰਨਾ ਕੋਈ ਫਰਕ ਨੀ ਸਾਨੂੰ ਫਰਕ ਆ ਸਾਡੀ ਗੋਲਕ ਨੂੰ ਫਰਕ ਆ ਚੰਗਾ ਜੀ
ਖਾਲਸਾ ਜੀ ਹਾਂਜੀ ਇਹਨਾਂ ਨੇ ਵੀ ਜਿਹੜੀਆਂ ਕਾਫੀ ਚੀਜ਼ਾਂ ਗੱਲਾਂ ਜਿਹੜੀਆਂ ਕਰ ਦਿੱਤੀਆਂ ਆਪਣੇ ਆਪ 'ਚ ਸੋ ਜਿਹੜਾ ਹੁਣ ਬਦਾਵੇ ਦੀ ਗੱਲ ਹੈ ਜੀ ਜਿਹੜਾ ਮਹਾਂ ਸਿੰਘ ਹੋਣਾ ਨੇ ਬਦਾਵਾ ਗੁਰੂ ਸਾਹਿਬਾਂ ਤੋਂ ਪੜਵਾ ਲਿਆ ਜੀਂਦੇ ਜੀ ਅਤੇ ਜਿਹੜਾ ਅਸੀਂ ਬਦਾਵਾ ਦਿੱਤਾ ਗੱਲ ਆਪਾਂ ਆਪਣੀ ਕਰਨੀ ਇਤਿਹਾਸ ਸਾਨੂੰ ਸੇਧ ਦਿੰਦਾ ਇਤਿਹਾਸ ਸੇਧ ਦਿੰਦਾ ਵੀ ਬਾਗੀ ਹੋਏ ਸਿੱਖ ਬਾਗੀ ਹੋਏ ਸਿੱਖਾਂ ਨੇ ਗੁਰੂ ਨੂੰ ਜੋ ਕਿਹਾ ਸੀ ਜੋ ਬਚਨ ਕਹਿ ਕੇ ਗਏ ਸੀ ਉਹ ਵਾਪਸ ਕਰਾਉਣ ਦੇ ਲਈ ਬਦਾਵਾ ਜੋ ਦਿੱਤਾ ਸੀ ਪੜਵਾਉਣ ਦੇ ਲਈ ਮੈਦਾਨੇ ਜੰਗ ਦੇ ਵਿੱਚ ਉਤਰ ਕੇ ਉਹ ਜਿਹੜੀ ਜਿਹੜਾ ਧੱਬਾ ਸੀ ਉਹ ਲਹਾਇਆ ਆਪਣੇ ਤੋਂ ਬਦਾਵਾ ਪੜਵਾ ਲਿਆ ਤੇ ਜਿਹੜਾ ਬਦਾਵਾ ਅਸੀਂ ਦਿੱਤਾ ਦੇਈ ਬੈਠੇ ਹਾਂ ਉਹ ਉਹ ਅਸੀਂ ਕਦੋਂ ਪੜਵਾਉਣਾ ਕਹਿੰਦੇ ਹੁੰਦੇ ਬਈ ਇਤਿਹਾਸ ਜਾਂ ਹਿਸਟਰੀ ਜਿਹੜੀ ਆ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਮੋ ਕੇ ਬੈਠੀ ਹੈ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਆਪਣੀ ਹਿਸਟਰੀ ਨੂੰ ਸਾਂਭਦੀਆਂ ਨੇ ਉਹ ਕੌਮਾਂ ਜੱਗ ਤੇ ਜਿਉਂਦੀਆਂ ਨੇ ਤੇ ਅੱਜ ਸਾਡੀ ਕੌਮ ਦੇ ਵਿੱਚ ਬਹੁਤਾਤ ਦੇ ਵਿੱਚ ਇਹੋ ਜਿਹੇ ਬੰਦੇ ਸਾਨੂੰ ਮੂਹਰੇ ਦਿਖਦੇ ਨੇ ਕਈ ਵਾਰੀ ਜਿਨ੍ਹਾਂ ਦਾ ਆਪਣਾ ਕੋਈ ਉੱਚਾ ਤੇ ਸੁੱਚਾ ਕਿਰਦਾਰ ਹੀ ਨਹੀਂ ਹੁੰਦਾ ਆਪਣਾ ਉੱਚਾ ਤੇ ਸੁੱਚਾ ਕਿਰਦਾਰ ਹੀ ਨਹੀਂ ਹੁੰਦਾ ਉਹ ਬੰਦੇ ਸਾਡੇ ਮੋਹਰੀ ਹੋ ਕੇ ਫਿਰਦੇ ਨੇ ਮੇਰੇ ਨਾਲ ਕਾਲਰ ਨੇ ਉਹਨਾਂ ਨੂੰ ਲੈਂਦਾ ਜੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ
ਹੈਲੋ
ਹਾਂਜੀ
ਹੈਲੋ
ਹੈਲੋ
ਹੈਲੋ ਪਲੀਜ਼ ਕੈਨ ਯੂ Tongan program tonight.
That not the Tongan, that the Punjabi program at the moment, and that is probably after my program is started. So you can call probably 20 minutes or later.
What time is it?
I don't know about, but you don't disturb me because I am already on air. Bye. ਹਾਂਜੀ ਇਹ ਕੋਈ ਕਾਲਰ ਹੈ ਜਿਹੜੇ ਸਾਡੇ ਤੋਂ ਨੈਕਸਟ ਪ੍ਰੋਗਰਾਮ ਕਰਦੇ ਨੇ ਉਹਨਾਂ ਦੇ ਲਈ ਕੋਈ ਕਾਲ ਕੀਤੀ ਹੈ ਖੈਰ ਚਲੋ ਆਪਣੇ ਆਪ ਦੇ ਵਿੱਚ ਜਿਹੜੀ ਇਤਿਹਾਸ ਹੈ ਹਿਸਟਰੀ ਹੈ ਉਹਨੂੰ ਆਪਣੇ ਆਪ ਦੇ ਵਿੱਚ ਅਸੀਂ ਜਦੋਂ ਲੈ ਕੇ ਦੇਖਦੇ ਹਾਂ ਜਾਂ ਚੱਲਦੇ ਹਾਂ ਆਪਣੇ ਆਪ ਦੇ ਵਿੱਚ ਬਾਮਿਸਾਲ ਇਤਿਹਾਸ ਹੈ ਸਾਡਾ ਬਹੁਤ ਵੱਡੀ ਸਾਡੀ ਹਿਸਟਰੀ ਹੈ ਬਹੁਤ ਵੱਡਾ ਇਤਿਹਾਸ ਹੈ ਪਰ ਗੱਲ ਉੱਥੇ ਹੀ ਫਿਰ ਆ ਕੇ ਮੁੱਕਦੀ ਹੈ ਅੱਜ ਤਾਂ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਵੀ ਕਹਿ ਦਿੰਦੇ ਹਾਂ ਉਹ ਭਾਈ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਜੇਕਰ ਹੁਣ ਮਾਤਾ ਭਾਗ ਕੌਰ ਦੀ ਗੱਲ ਕਰਦੇ ਹਾਂ ਆਪਣੇ ਘਰਾਂ ਦੇ ਵਿੱਚ ਵੀ ਬੀਬੀਆਂ ਮਾਤਾਵਾਂ ਨੇ ਉਹਨਾਂ ਨੂੰ ਜੇਕਰ ਕਹੀਏ ਵੀ ਮਾਤਾ ਆਹ ਜਿਹੜਾ ਮਾਤਾ ਭਾਗ ਕੌਰ ਨੇ ਇਤਿਹਾਸ ਸਿਰਜਿਆ ਸੀ ਅੱਜ ਕੌਮ ਨੂੰ ਸਾਡੀ ਕੌਮ ਨੂੰ ਤੁਹਾਡੇ ਵਰਗੀਆਂ ਬੀਬੀਆਂ ਦੀ ਲੋੜ ਹੈ ਤੇ ਸਾਡੀਆਂ ਬੀਬੀਆਂ ਨੂੰ ਤੂੰ ਫਿਰ ਕਮਲਾ ਹੋ ਗਿਆ ਤੇਰਾ ਦਿਮਾਗ ਫਿਰ ਗਿਆ ਵੀ ਤੂੰ ਆਪਣੀ ਮਾਂ ਨੂੰ ਕਿੱਦਾਂ ਦੀਆਂ ਟਿੱਚਰਾਂ ਕਰਦਾ ਇਹੋ ਜਿਹਾ ਸਵਾਲ ਇਹੋ ਜਿਹਾ ਜਵਾਬ ਆਉਣਗੇ ਨਾ ਮੂਹਰਿਓ ਆਉਣਗੇ ਨਾ ਜੇਕਰ ਅਸੀਂ ਆਪਣੇ ਭਰਾਵਾਂ ਨੂੰ ਜਿਹੜੇ ਸਾਡੇ ਹਮ ਉਮਰ ਦੇ ਨੇ ਉਹਨਾਂ ਨੂੰ ਕਰ ਲਈਏ ਵੀ ਤੁਸੀਂ ਗੁਰੂ ਤੋਂ ਬਦਾਵਾ ਕਿਉਂ ਦਿੱਤਾ ਉਹਨਾਂ ਦਾ ਜਵਾਬ ਇਹ ਆਉਣੇ ਆ ਭਾਈ ਹਜੇ ਤਾਂ ਉਮਰ ਜਿਹੜੀ ਹੈ ਖਾਣ ਪੀਣ ਦੀ ਹੈ ਹੱਸਣ ਖੇਡਣ ਦੀ ਉਮਰ ਹੈ ਤੇ ਜੇ ਅਸੀਂ ਆਪਣੇ ਬਜ਼ੁਰਗਾਂ ਨੂੰ ਪੁੱਛ ਲਈਏ ਉਹਨਾਂ ਦਾ ਜਵਾਬ ਹੈ ਉਹ ਭਾਈ ਅਸੀਂ ਤਾਂ ਹੁਣ ਬੁੱਢੇ ਹੋ ਗਏ ਸਾਡੇ ਤੋਂ ਕੀ ਹੋਣਾ ਇਹ ਤਾਂ ਜਵਾਨਾਂ ਦੇ ਕੰਮ ਘੜਿਆ ਘੜਾਇਆ ਸਾਡੇ ਕੋਲ ਜਵਾਬ ਆਪਣੇ ਆਪ ਦੇ ਵਿੱਚ ਪਿਆ ਹੈ ਤੇ ਉਹ ਜਵਾਬ ਜਿਹੜੇ ਨੇ ਉਹ ਗੁਰੂ ਦੇ ਜਵਾਬ ਨਹੀਂ ਨੇ ਉਹ ਗੁਰੂ ਨੇ ਜਵਾਬ ਤੁਹਾਡੇ ਤੋਂ ਇਹੋ ਜਿਹੇ ਨਹੀਂ ਮੰਗਣੇ ਗੁਰੂ ਨੇ ਮੰਗਣੇ ਭਾਈ ਤੂੰ ਮੇਰੇ ਨਾਲ ਕਿੰਨਾ ਕੁ ਜੁੜਿਆ ਤੇ ਤੂੰ ਮੇਰੇ ਨਾਲ ਕਿੰਨੀ ਕੁ ਸਾਂਝ ਤੇ ਪ੍ਰੀਤ ਪਾਈ ਹੈ ਭਾਈ ਤੂੰ ਕਿੰਨਾ ਕੁ ਫਿਲਾਸਫੀ ਦੇ ਉੱਤੇ ਕਿੰਨਾ ਕੁ ਜਿਹੜਾ ਜੋ ਮੈਂ ਤੈਨੂੰ ਦਿੱਤਾ ਸੀ ਚਾਰ ਪੁੱਤ ਵਾਰ ਕੇ ਤੂੰ ਉਹਦੇ ਤੇ ਕਿੰਨਾ ਕੁ ਖਰਾ ਉਤਰਦਾ ਹੈ ਤੂੰ ਗੁਰਬਾਣੀ ਦੇ ਨਾਲ ਤੇਰਾ ਇਤਿਹਾਸ ਦੇ ਨਾਲ ਕਿੰਨਾ ਕੁ ਮੋਹ ਹੈ ਗੁਰੂ ਨੇ ਇਹ ਦੇਖਣਾ ਹੈ ਕਾਲਰ ਨਾ ਜੀ ਦੇਖਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਗੁਰਬਾਣੀ ਦੇ ਕਨਸੈਪਟ ਤੋਂ ਜੇ ਦੇਖਿਆ ਜਾਵੇ ਭਾਰਤ ਦੇ ਜਿੰਨੇ ਵੀ ਹਿੰਦੂ ਤਿਉਹਾਰ ਆ ਉਹ ਬ੍ਰਾਹਮਣਵਾਦੀ ਤਿਉਹਾਰ ਆ
ਹਾਂਜੀ ਜਿੱਦਾਂ ਹੁਣ ਲੋਹੜੀ ਵੀ ਤਾਂ ਇਹ ਵੀ ਬ੍ਰਾਹਮਣਵਾਦੀ ਤਿਉਹਾਰ ਹੀ ਆ
ਬਿਲਕੁਲ ਔਰ ਮੋਸਟਲੀ ਜਿਹੜੇ ਫੈਸਟੀਵਲ ਹੈਗੇ ਆ ਉਹ ਔਰਤ ਨੂੰ
ਗੁਰਬਾਣੀ
ਇਹ ਕਹਿੰਦੀ ਆ ਵੀ ਜੰਤਰ ਮੰਤਰ ਝੂਠ ਹੈ ਭਾਈ ਲੋਗਾ ਭਰਮ ਭਲਾਈ
ਹਾਂਜੀ
ਹਾਂਜੀ ਔਰ ਗੁਰੂ ਸਾਹਿਬ ਕਹਿੰਦੇ ਵੇਦ ਕੀ ਪੁੱਤਰੀ ਸਿਮਰਤੀ ਭਾਈ ਸ਼ਾਕਲ ਜੇਵਰੀ ਲੈ ਕੇ ਆਈ
ਹਾਂਜੀ
ਤੇ ਵੇਦਾਂ ਚ ਉਹਨਾਂ ਦੀਆਂ ਪੁੱਤਰੀਆਂ ਸਿਮਰਤੀਆਂ ਲਿਖ ਗਈਆਂ ਸਾਡੇ ਲਈ ਗੁਲਾਮੀ ਦੇ ਸੰਗਲ ਲੈ ਕੇ ਆਈਆਂ
ਹਾਂਜੀ
ਕਿਹੜੇ ਸੰਗਲ ਜਾਤ ਪਾ ਛੂਤ ਛਾਤ ਭੇਦਭਾਵ
ਹਾਂਜੀ 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 ਹਾਂਜੀ
ਹਾਂਜੀ ਜਿਹੜਾ ਲੋਹੜੀ ਦਾ ਤਿਉਹਾਰ ਵੀ ਇਹ ਪੂਰਾ ਵੈਦਿਕ ਤਿਉਹਾਰ ਆ ਹਿੰਦੂਆਂ ਦਾ ਤਿਉਹਾਰ ਉਹਨੂੰ ਮੁਬਾਰਕ ਆ ਉਹਨਾਂ ਨੂੰ
ਹਾਂਜੀ ਤੁਸੀਂ ਚਲੋ ਕਹਿੰਦੇ ਵੀ ਉਹਨਾਂ ਦਾ ਤਿਉਹਾਰ ਉਹਨਾਂ ਨੂੰ ਮੁਬਾਰਕ ਮੈਂ ਤਾਂ ਜਿਹੜੇ ਆਪਣੇ ਮਨਾਉਂਦੇ ਮੈਂ ਉਹਨਾਂ ਨੂੰ ਵੀ ਮੁਬਾਰਕ ਦੇ ਗਿਆ
ਨਹੀਂ ਠੀਕ ਹੈ ਜਿਹੜੇ ਮਨਾਉਂਦੇ ਹੋ ਮੁਬਾਰਕ ਹੋਣ ਅਗਿਆਨਤਾ ਨਾ ਗੱਲ ਤਾਂ ਇਹ ਹੈ
ਹਾਂਜੀ
ਅਸੀਂ ਵੀ ਕਿਸ ਨੇ ਮਨਾਉਂਦੇ ਰਹੇ ਹੋਏ ਹੋਵਾਂਗੇ ਸਾਨੂੰ ਹੁਣ ਪਤਾ ਲੱਗ ਗਿਆ ਠੀਕ ਹੈ
ਹਾਂਜੀ ਹਾਂਜੀ ਹਾਂ
ਤੇ ਦੂਸਰੀ ਗੱਲ ਇਹ ਵੀ ਪੂਰਾ ਵੈਦਿਕ ਤਿਉਹਾਰ ਆ ਰਿਗ ਵੇਦ ਦੇ ਅਨੁਸਾਰ ਨੀ ਜਿਹੜਾ ਨਾ ਉਹਨਾਂ ਦਾ ਤੀਸਰਾ ਹੈਗਾ ਵੇਦ ਅਰਥ ਵੇਦ ਉਹਦੇ ਵਿੱਚ ਜਗਾਂ ਬਲੀਆਂ ਦਾ ਵਰਣਨ ਆ
ਹਾਂਜੀ
ਉਹਦੇ ਮੁਤਾਬਕ ਜਦੋਂ ਕਿਸੇ ਦੇ ਘਰ ਪੁੱਤਰ ਹੁੰਦਾ ਸੀ ਜਾਂ ਵਿਆਹ ਹੁੰਦਾ ਸੀ ਤੇ ਉਹਦੇ ਵਿੱਚ ਤਿਲ ਤੇ ਰੋੜੀ ਆ ਕੇ ਸਿੱਟਦੇ ਸੀ ਤੇ ਅਗਨੀ ਦੀ ਪੂਜਾ ਕਰਦੇ ਸੀ
ਹਾਂਜੀ ਹਾਂਜੀ
ਤਾਂ ਪਹਿਲਾਂ ਏਦਾਂ ਹੁੰਦਾ ਵੀ ਜਗਾਂ ਦੇ ਵਿੱਚ ਬਲੀ ਦਿੱਤੀ ਜਾਂਦੀ ਹੁੰਦੀ ਸੀਗੀ ਨਰ ਬਲੀ ਘੋੜਾ ਬਲੀ
ਖਿੱਤੇ ਜਿਹੜੇ ਕਈ ਹੈਗੇ ਨੇ ਜਿੱਥੇ ਅੱਜ ਵੀ ਦਿੱਤੀ ਜਾਂਦੀ ਹੈ
ਬਿਲਕੁਲ ਬਿਲਕੁਲ ਆਰ ਐਸ ਐਸ ਦੇ ਜਿਹੜੇ ਨੁਮਾਇੰਦੇ ਹਿੰਦੂ ਮਤ ਦੇ ਪੂਰੇ ਜੇ ਸਮਰਥਕ ਉਹ ਕਰਦੇ ਸਾਰੇ ਕੰਮ
ਹਾਂਜੀ ਹਾਂਜੀ
ਅੱਜ ਸਮੇਂ ਦੀ ਜੂਤ ਇਹ ਆ ਵੀ ਸਾਨੂੰ ਗਿਆਨੀ ਜਿਤ ਸਿੰਘ ਵਰਗੇ ਯੋਧਿਆਂ ਦੀ ਜੂਤ ਆ
ਹਾਂਜੀ ਹਾਂਜੀ ਹਾਂਜੀ
ਜਿਹਨਾਂ ਨੇ ਉਸ ਵੇਲੇ ਮਨੂਬਾਦ ਦੇ ਸਭ ਤੋਂ ਵੱਡੇ ਭਗਤ
ਆਪਣੇ
ਤਰਕ ਨਾਲ ਭਜਾਇਆ ਸੀ ਕੋਈ ਮਾਰਕਟ ਆਈ ਵਾਲੀ ਗੱਲ ਨਹੀਂ ਸੀ ਏਦਾਂ ਦੇ ਯੋਧਿਆਂ ਦੀ ਜੂਤ ਆ ਜਿਹੜੇ ਸਮਾਜ ਨੂੰ ਸੇਧ ਦੇ ਸਕਣ
ਹਾਂਜੀ ਬਿਲਕੁਲ
ਨਹੀਂ ਤਾਂ ਸਮਾਜ ਤਾਂ ਤੁਹਾਨੂੰ ਪਤਾ ਦਲਦਲ ਚ ਫਸਿਆ ਹੈ ਜਿੱਦਾਂ ਹੁਣ ਮਾਝੀ ਵੀ ਨਾਲ ਜੋੜਤੀ ਮੁਕਤਸਰ ਦੀ ਹੋਰ ਕਿਤੇ ਜਾ ਕੇ ਜੂਨ ਜੁਲਾਈ ਨਾਲ ਸੰਬੰਧ ਆ ਗਰਮੀ ਚ
ਹਾਂਜੀ ਹਾਂਜੀ
ਕਿਉਂਕਿ ਸਾਰਾ ਬ੍ਰਾਹਮਣਵਾਦੀ ਤਿਉਹਾਰ ਸਮਝਣ ਵਾਲੀਆਂ ਗੱਲਾਂ ਆ
ਕਿਉਂਕਿ
ਸਾਨੂੰ ਜਿਹੜੇ ਆਪਾਂ ਮਹਾਂਪੁਰਸ਼ਾਂ ਨੂੰ ਆਪਣੇ ਪੜ੍ਹਦੇ ਹਾਂ ਜਿੱਦਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਪੜ੍ਹਦੇ ਹਾਂ ਉਹ ਕਹਿੰਦੇ ਆ ਵੀ ਜਿੰਨੇ ਵੀ ਭਾਰਤ ਦੇ ਤਿਉਹਾਰ ਆ ਭਾਰਤ ਦੇ ਮੂਲ ਨਿਵਾਸੀਆਂ ਦੀ ਹਾਰ ਤੇ ਵਿਦੇਸ਼ੀ ਹਮਲਾਵਰ ਆਰੀਅਨ ਜਿੱਤਦੇ ਜਸ਼ਨ ਆ
ਨਹੀਂ ਜਿਹੜਾ ਜਨ ਗਨ ਮਨ ਵੀ ਪੜ੍ਹਿਆ ਜਾਂਦਾ ਉਹ ਵੀ ਤਾਂ ਇਹੀ ਕੁਛ ਆ ਜੀ
ਬਿਲਕੁਲ ਇਹ ਸੱਚ ਆ ਗੱਲ ਤੁਹਾਡੀ ਦੁੱਖ ਦੀ ਗੱਲ ਇਹ ਆ ਵੀ ਗਿਆਨ ਤਾਂ ਬਸ ਮਨਾਉਂਦੇ ਲੋਕ ਉਹੋ ਹੀ ਆ ਜਿਹਨਾਂ ਦੀ ਹਾਰ ਦੇ ਜਸ਼ਨ ਆ
ਹਾਂਜੀ ਹਾਂਜੀ
ਮਨਾਉਂਦੇ ਹੋ ਕਿਉਂਕਿ ਅਗਿਆਨਤਾ ਆ ਅਸੀਂ ਉਹਨਾਂ ਚੋਂ ਹੈਗੇ ਆ ਕਿਉਂਕਿ ਹੁਣ ਆਪਾਂ ਨੂੰ ਸਮਝ ਲੱਗ ਗਈ ਆ ਜਦੋਂ ਆਪਣੇ ਪੁਰਖਿਆਂ ਨੂੰ ਪੜ੍ਹਿਆ ਗੁਰਬਾਣੀ ਨੂੰ ਸਮਝਿਆ
ਹਾਂਜੀ ਵਿਚਾਰ ਕੀਤਾ
ਤਾਂ ਹੀ ਪਤਾ ਲੱਗਾ ਨਾ ਵਿਚਾਰ ਕੇ ਬਾਣੀ ਪੜ੍ਹ ਪੜ੍ਹ ਕੇ ਛੱਡੀ ਜਾਓ
ਮਰਜ਼ੀ
ਛੱਡੀ ਜਾਓ ਜੇ ਸਮਝਣਾ ਹੀ ਨਹੀਂ ਤਾਂ
ਫੇਰ ਨਹੀਂ ਹਾਂਜੀ ਹਾਂਜੀ
ਇਹ ਚੀਜ਼ ਆ ਬਹੁਤ ਵਧੀਆ ਬਹੁਤ ਧੰਨਵਾਦ ਇਹਦਾ ਬਾਕੀ ਇਹ ਵੀ ਗੁਰਮਤ ਦਾ
ਸਮਾਪਤੀ ਦੇ ਵੱਲ ਨੂੰ ਜਿਹੜਾ ਟਾਈਮ ਪਹੁੰਚ ਚੁੱਕਾ ਜੀ ਜਿਹੜੇ ਇੱਥੇ ਵੀ ਚੱਲਦਿਆਂ ਮੈਂ ਇੱਕ ਥੋੜੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਮਾਘੀ ਦੇ ਨਾਂ ਦੇ ਉੱਤੇ ਜਿਹੜੇ ਇੱਥੇ ਵੀ ਕੰਜਰ ਪੁਣਾ ਸਾਡੇ ਝੋਲੀ ਪਾਇਆ ਜਾਂਦਾ ਜਾਂ ਜਿਹੜੇ ਮੇਲੇ ਕਰਵਾਏ ਜਾਂਦੇ ਨੇ ਉਹਨਾਂ ਤੇ ਸਾਡੇ ਉਹ ਜਿਹੜੇ ਵੀਰ ਪ੍ਰਬੰਧਕ ਨੇ ਕੋਈ ਵੀ ਹੋਵੇ ਜੇ ਉਹ ਕਰਵਾਉਂਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਇਹ ਦਿਨ ਨੂੰ ਤਾਂ ਬਖਸ਼ ਦਿਓ ਕਿਉਂਕਿ ਇਹ ਦਿਨ ਗੁਰੂ ਦੇ ਨਾਲੋਂ ਜਿਹੜੇ ਬਦਾਵਾ ਦਿੱਤਾ ਹੋਇਆ ਸਿੱਖਾਂ ਨੇ ਗੁਰੂ ਦੇ ਨਾਲ ਆ ਕੇ ਸਾਂਝ ਦੀ ਮੁੜ ਜਿਹੜੀ ਪੂਰਤੀ ਕੀਤੀ ਸੀ ਸੋ ਉਸ ਪੂਰਤੀ ਨੂੰ ਲੈ ਕੇ ਆਪਾਂ ਕੋਈ ਵਧੀਆ ਉਪਰਾਲਾ ਕਰਦੇ ਹੋਏ ਵਧੀਆ ਕੋਈ ਪ੍ਰੋਗਰਾਮ ਆਪਣੇ ਆਉਣ ਵਾਲੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰੀਏ ਤਾਂ ਕਿ ਗੁਰੂ ਦੇ ਨਾਲ ਸਾਡੀ ਸਾਂਝ ਪੈ ਸਕੇ ਇਹ ਨਹੀਂ ਕਿ ਜੇ ਉਹ ਬਦਾਵੇ ਵਾਲੀ ਗੱਲ ਜਿਹੜੀ ਹੈ ਅਸੀਂ ਵੀ ਉਸ ਤਰੀਕੇ ਨੂੰ ਮਾਘੀ ਦਾ ਨਾਂ ਦੇ ਕੇ ਮਾਘੀ ਦੇ ਮੇਲੇ ਕਰਵਾ ਕੇ ਅਸੀਂ ਗੁਰੂ ਵੱਲੋਂ ਜਿਹੜੇ ਬਦਾਵੇ ਆਪ ਖੁਦ ਦੇਣ ਦੀ ਹੋਰ ਆਪਣੀ ਪੀੜ੍ਹੀ ਦੇ ਵਿੱਚ ਕੋਸ਼ਿਸ਼ ਨਾ ਕਰਵਾਈਏ ਜੀ ਇਹ ਉਹਨਾਂ ਪ੍ਰਬੰਧਕਾਂ ਨੂੰ ਕੋਈ ਵੀ ਕਰਵਾਉਂਦਾ ਹੋਵੇ ਮੈਨੂੰ ਨਹੀਂ ਪਤਾ ਮੈਂ ਦੇਖਿਆ ਨਹੀਂ ਹਜੇ ਤੱਕ ਪਰ ਜਿਹੜੇ ਆ ਜਾਣਕਾਰੀ ਮੁਤਾਬਕ ਹਰੇਕ ਵਰੇ ਪਿਛਲੇ ਵਰੇ ਵੀ ਕੁਛ ਨਾ ਕੁਛ ਇੱਦਾਂ ਦਾ ਹੁੰਦਾ ਹੀ ਹੈ ਮਾਘੀ ਦੇ ਨਾਂ ਦੇ ਉੱਤੇ ਲੋਹੜੀ ਦਾ ਤੁਸੀਂ ਰੱਖ ਲਓ ਮਾਘੀ ਤੇ ਉਹ ਥੋੜਾ ਜਿਹਾ ਇਹ ਚੰਗਾ ਨਹੀਂ ਲੱਗਦਾ ਕਿਉਂਕਿ ਸਾਡੇ ਇਤਿਹਾਸ ਦੇ ਨਾਲ ਖਿਲਵਾੜ ਹੈ ਜੀ ਸੋ ਇੱਥੇ ਹੀ ਅੱਜ ਦੀਆਂ ਭੁੱਲਾਂ ਗੱਲ ਤੇ ਦੇਖੇ ਵਾਂ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤੇ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਹਿਬ ਕਹਿਣ ਲੱਗੇ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ ਕਹਿਣ ਲੱਗੇ ਇਹਦੇ ਅਰਥ ਕੀ ਇੱਕ ਪਾਸਿਓਂ ਟੁੱਟੀ ਦੂਜੇ ਪਾਸਿਓਂ ਨਹੀਂ ਕਹਿਣ ਲੱਗੇ ਕਾਗਜ਼ ਉੱਤੇ ਇਹਨਾਂ ਲਿਖ ਕੇ ਦਿੱਤਾ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਮੈਂ ਤਾਂ ਨਹੀਂ ਲਿਖ ਕੇ ਦਿੱਤਾ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ ਇੱਕ ਪਾਸਿਓਂ ਟੁੱਟੀ ਹੈ ਦੋ ਪਾਸਿਓਂ ਨਹੀਂ ਜੇ ਦਵਾਲੀ ਟੁੱਟ ਜਾਏ ਤੇ ਕਿਤੇ ਥਾਂ ਨਹੀਂ ਦੱਸੋ ਕਾਗਜ਼ ਵਿੱਚ ਇਹਨਾਂ ਦੇ ਲਿਖਤ ਹੈ ਮੇਰੀ ਲਿਖ ਸਾਨੂੰ ਪਤਾ ਹੈ ਤੁਹਾਡੇ ਕੋਲ ਖਾਣ ਨੂੰ ਕੁਝ ਨਹੀਂ ਸਪਾਈ
ਨਹੀਂ ਅਸੀਂ ਅੱਜ ਗਏ ਹਾਂ ਭੁੱਖੇ ਰਹਿ ਰਹੇ ਕੇ ਸਾਨੂੰ ਚੁੱਪ ਚਪੀਤਿਆਂ ਜਾਣ ਦੇ ਤੂੰ ਤੇ ਅਸੀਂ ਅੱਕ ਗਏ ਹਾਂ ਤੈਨੂੰ ਕਹਿ ਕਹਿ ਕੇ ਸਾਡੇ ਨਾਲ ਹਿਸਾਬ ਮੁਕਾਈ ਜਾਵੋ ਕਲਗੀ ਵਾਲੇ ਦੇ ਅਸੀਂ ਕੁਝ ਲੱਗਦੇ ਨਹੀਂ ਕਾਗਜ਼ ਇੰਨਾ ਕ ਲਿਖ ਕੇ ਫੜਾਈ ਜਾਵੋ ਫੇ ਕਾਗਜ਼ ਲਿਖਿਆ ਸਿੱਧੇ ਤੋਂ ਡੋਲਿਆ ਲਿਖਿਆ ਸਿਦਕ ਤੋਂ ਡੋਲਿਆ ਨੇ ਸਾਥੋਂ ਭੁੱਖਿਆਂ ਤੋਂ ਖੰਡੇ ਵਗਦੇ ਨਹੀਂ ਕਲਗੀ ਵਾਲਾ ਨਹੀਂ ਅੱਜ ਤੋਂ ਗੁਰੂ ਸਾਡਾ ਤੇ ਕਲਗੀ ਵਾਲੇ ਦੇ ਅਸੀਂ ਕੁਝ ਲੱਗਦੇ ਨਹੀਂ
ਲਿਖ ਕੇ ਤੋਰੇ ਨਾ ਅਸੀਂ ਤੇਰੇ ਸਿੱਖ
ਗੁਰਦੇਵ ਪਿਤਾ ਦੇ ਸਾਹਮਣੇ ਦੁਨੀ ਚੰਦ ਨੇ ਕਿਹਾ ਸੱਚੇ ਪਾਤਸ਼ਾਹ ਐਡੀ ਮਹਿੰਗੀ ਸਿੱਖੀ ਸਾਡੇ ਕੋਲੋਂ ਨਹੀਂ ਨਿਭਦੀ ਜੇ ਤੁਸਾਂ ਨਹੀਂ ਜਾਣਾ ਸਾਨੂੰ ਜਾਣ ਦੀ ਆਗਿਆ ਦਿਓ ਗਰੀਬ ਨਵਾਜ ਨੇ ਕਿਹਾ ਮੇਰੇ ਪਿਆਰਿਓ ਇਹ ਗੁਰੂ ਨਾਨਕ ਦਾ ਦਰ ਹੈ ਇੱਥੇ ਨਾ ਆਉਣ ਵਾਲੇ ਨੂੰ ਰੋਕਿਆ ਜਾਂਦਾ ਹੈ ਨਾ ਜਾਣ ਵਾਲੇ ਨੂੰ ਰੋਕ ਪਾਈ ਜਾਂਦੀ ਤੁਹਾਡੀ ਖੁਸ਼ੀ ਤੁਸੀਂ ਆਏ ਹੋ ਜੀ ਸਦਕੇ ਤੁਰ ਜਾਣਾ ਚਾਹੁੰਦੇ ਹੋ ਤੁਹਾਡੀ ਇੱਛਾ ਲੇਕਿਨ ਯਾਦ ਰੱਖੋ ਮੇਰੇ ਬੱਚਿਓ ਤੁਸੀਂ ਮੈਨੂੰ ਛੱਡ ਕੇ ਜਾ ਸਕਦੇ ਹੋ ਮੇਰੇ ਤਨ ਤੋਂ ਨਾਲੋਂ ਅਲਹਿਦਾ ਹੋ ਸਕਦੇ ਹੋ ਲੇਕਿਨ ਗੋਬਿੰਦ ਸਿੰਘ ਦੇ ਦਿਲ ਤੋਂ ਨਹੀਂ ਜਾ ਸਕਦੇ ਜਾਣਾ ਹੈ ਜਾਣ ਲੱਗੇ ਕੁਝ ਨਿਸ਼ਾਨੀ ਦੇ ਦਿਓ ਮੈਂ ਆਪਣੇ ਵਿਛੜ ਚੁੱਕੇ ਬੱਚਿਆਂ ਨੂੰ ਯਾਦ ਕਰ ਲਿਆ ਕਰਾਂ ਨਿਸ਼ਾਨੀ ਵੇਖ ਕੇ ਮੈਨੂੰ ਤੁਹਾਡਾ ਚੇਤਾ ਆਏਗਾ ਹਜ਼ੂਰ ਕਹਿਣ ਲੱਗੇ ਕਿਉਂਕਿ ਮੈਂ ਬਹੁਤੀ ਮਹਿੰਗੀ ਚੀਜ਼ ਨਹੀਂ ਮੰਗਦਾ ਇੱਕ ਮਾਮੂਲੀ ਕਾਗਜ਼ ਦਾ ਟੁਕੜਾ ਨਿਸ਼ਾਨੀ ਵਜੋਂ ਦੇ ਜਾਓ ਲਿਖ ਦਿਓ ਉਹਦੇ ਤੇ ਕਰ ਦਿਓ ਦਸਤਖਤ ਕਿ ਗੁਰੂ ਨਾਲੋਂ ਅਸੀਂ ਨਾਤਾ ਤੋੜ ਲਿਆ ਸਾਡਾ ਕੋਈ ਸੰਬੰਧ ਨਹੀਂ ਇਮਾਨ ਤੋਂ ਡੋਲ ਜਾਏ ਬੰਦਾ ਇਹ ਰੇਤ ਦੀ ਕੰਧ ਹੋਇਆ ਕਰਦਾ ਹੈ ਦ੍ਰਿੜਤਾ ਨਾਲ ਖੜਾ ਰਹੇ ਤੇ ਫੌਲਾਦ ਨਾਲੋਂ ਮਜ਼ਬੂਤ ਹੁੰਦਾ ਹੈ। ਜਿਹੜੇ ਇੱਕ ਵਾਰ ਥਿੜਕ ਜਾਣ ਮੁੜ ਕੇ ਉਹਨਾਂ ਦਾ ਖਲੋਣਾ ਬਹੁਤ ਮੁਸ਼ਕਲ। ਦਰਿਆ ਵਗਦਾ ਹੈ, ਹੜ ਆਉਂਦੇ ਹਨ, ਕਿਨਾਰੇ ਖੁਰਦੇ ਹਨ। ਤੁਸੀਂ ਵੇਖਿਆ ਜਿਨ੍ਹਾਂ ਨੂੰ ਦਰਿਆ ਜਿਨ੍ਹਾਂ ਢਿੱਗਾਂ ਨੂੰ ਥੱਲਿਓਂ ਖੋਰ ਲੈਂਦਾ ਉਹਨਾਂ ਨੂੰ ਡਿੱਗਣ ਤੋਂ ਕੋਈ ਨਹੀਂ ਰੋਕ ਸਕਦਾ। ਵਕਤ ਦਾ ਹੜ ਆਉਂਦਾ ਹੈ, ਮੁਸੀਬਤਾਂ ਆਉਂਦੀਆਂ ਨੇ, ਜਦੋਂ ਖੋਰਾ ਲੱਗਦਾ ਹੈ ਬੰਦਿਆਂ ਨੂੰ, ਜਦੋਂ ਉਹਨਾਂ ਦੀ ਹਿੰਮਤ ਦੀਆਂ ਢਿੱਗਾਂ ਡਿੱਗਦੀਆਂ ਨੇ, ਉਹ ਡਿੱਗ ਪੈਂਦੀਆਂ ਨੇ। ਬਾਜਾਂ ਵਾਲੇ ਸਤਿਗੁਰੂ ਨੂੰ ਭਾਈ ਦੁਨੀ ਚੰਦ ਤੇ ਉਹਦੇ